ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨਹੁ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖਹੁ ਲਾਜ ਭਗਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖਹੁ ਲਾਜ ਭਗਤੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨਵਾਖੇ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਹੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ किछ मेहर उपाव हो, डूब दे पत्थर तारे, डंडौत बंदन अनेक बार, सर्व कला समरथ, डोलन ते राखो हो प्रभु, नानक दे कर खथ, परम सम्मान योग चवर शतर तख्त दे मालिक सतगुरु गुरु ग्रंथ साहिब सचे पातशाह जी दी पावन पवित्र हजूरी अंदर शोभायमान गुरु सवारे सत संगी जनों, सतगुरु गुरु रामदास सचे पातशाह जी हजूर दे पावन पवित्र दरबार चों धन गुरु ग्रंथ साहिब जी ने अज जो पावन पवित्र हुक्म दी दात बख्शी है, इस पावन पवित्र शब्द दे उचारण करता भी चौथे गुरुदेव सतगुरु गुरु रामदास जी महाराज ने। गुरु ग्रंथ साहिब जी दे राग तनाशरी दे अंदर ए अमृत बोल गुरु ग्रंथ साहिब जी दे अंग 668 उपर दर्ज कन। आओ सतगुरु गुरु रामदास जी दे चरणा दा ओट आसरा लईए। मालक अपनी शब्द दी कला वरताओ, आप सिर ते मेर भरिया हाथ रख के हजूर इस अमृत बचन दी विचार प्रेम भावना शरदा अकीदत और एकाग्रता दे नाल आप ही करा लवो। साध संगत बख्शो आशीष, प्यार अदब दे नाल उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी,
सतनाम वाहे गुरु साहिब जी, तनासरी महला चौथा, हर हर बूंद भये हर स्वामी, हम चात्रिक बिलल बिललाती।
सतगुरु गुरु रामदास सचे पातशाह महाराज जी ने अज दे इस पावन पवित्र अमृत शब्द दे अंदर पार ब्रह्म परमेश्वर वाहिगुरु जी दे सन्मुख नाम दी आकांक्षा नु मुख रख के, नाम दी अभिलाषा नु मुख रख के प्रभु दे सिमरन नु अपने सन्मुख रख के मालक दे चरणा विच एक अरदास कीती है। ਆਰੰਭ ਵਿੱਚ ਅੱਜ ਜ਼ਰੂਰ ਅਰਜ਼ ਕਰਦੇ ਹਾਂ ਕਿ ਆਪਾਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਆਗਮਨ ਗੁਰਪੁਰਬ ਮਨਾ ਰਹੇ ਹਾਂ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਦੇ ਅੰਦਰ, ਆਪਣੀਆਂ ਵਾਰਾਂ ਦੇ ਅੰਦਰ, ਜੋ ਸਿੱਖ ਆਪਣੇ ਜੀਵਨ ਨੂੰ ਕਮਾਉਣ ਲਈ ਨਿੱਤ ਕਰਮ ਕਰਦਾ, ਉਹਦੇ ਗੁਰਸਿੱਖੀ ਦੇ ਰੋਜ਼ਾਨਾ ਦੇ ਕਰਮ ਦੇਖ ਕੇ, ਉਹਦੀ ਰਹਿਤ ਨੂੰ, ਉਹਦੇ ਜੀਵਨ ਨੂੰ ਦੇਖ ਕੇ ਉਸ ਦੀਆਂ ਸਿਫਤਾਂ ਕੀਤੀਆਂ। ਜਿਵੇਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਹਾਂ ਕਿ ਬਲਿਹਾਰੀ ਤਿੰਨਾਂ ਗੁਰਸਿੱਖਾਂ, ਉਹਨਾਂ ਗੁਰਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜਿਹੜੇ ਸਤਿਗੁਰੂ ਜੀ ਦੇ ਜਾ ਕੇ ਦੀਦਾਰ ਕਰਦੇ ਨੇ। ਉਹਨਾਂ ਨੇ ਜਿਹੜਾ ਗੁਰਸਿੱਖ ਦੀਦਾਰ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਗੁਰਸਿੱਖੀ ਨੂੰ ਕਮਾਉਂਦਾ ਹੈ, ਉਹਦੇ ਤੋਂ ਵਾਰ ਨਹੀਂ ਜਾਂਦੇ ਨੇ। ਜਿੱਥੇ ਬਲਿਹਾਰੀ ਤਿੰਨਾਂ ਗੁਰਸਿੱਖਾਂ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਹਉ ਸਦਕੇ ਆਦਿਕ ਸ਼ਬਦ ਵਰਤੇ ਨੇ, ਉੱਥੇ ਭਾਈ ਸਾਹਿਬ ਨੇ ਜਿਹੜੇ ਸਿੱਖ ਆਪਣੀ ਸਤਿਗੁਰੂ ਦਾ ਭਾਵਨਾ ਨਾਲ ਗੁਰਪੁਰਬ ਮਨਾਉਂਦੇ ਨੇ, ਭਾਈ ਸਾਹਿਬ ਕਹਿੰਦੇ ਨੇ ਅਸੀਂ ਇਹੋ ਜਿਹੇ ਗੁਰਸਿੱਖਾਂ ਤੋਂ ਵੀ ਕੁਰਬਾਨ ਜਾਂਦੇ ਹਾਂ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰਨਦੇ, ਜਿਹੜੇ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਆਪਣੇ ਸਤਿਗੁਰੂ ਦਾ ਗੁਰਪੁਰਬ ਮਨਾਉਂਦੇ ਨੇ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੀ ਆਮਦ ਸੰਨ 1534 ਨੂੰ ਲਾਹੌਰ ਦੀ ਧਰਤੀ ਚੂਨਾ ਮੰਡੀ ਵਿਖੇ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੇ ਕੁੱਖ ਤੋਂ ਹਜ਼ੂਰ ਦਾ ਆਗਮਨ ਹੋਇਆ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਸਿਰਫ ਆਰੰਭਕ ਜੀਵਨ ਬਾਰੇ ਅੱਜ ਥੋੜ੍ਹੀ ਜਿਹੀ ਗੱਲ ਜ਼ਰੂਰ ਕਰ ਲਈਏ, ਕਿਉਂਕਿ ਹਜ਼ੂਰ ਦਾ ਪੁਰਬ ਆਪਾਂ ਮਨਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਲਾਹੌਰ ਸ਼ਹਿਰ ਦਾ ਜ਼ਿਕਰ ਕੀਤਾ ਹੈ ਅਤੇ ਉਹਨਾਂ ਦੇ ਪਾਵਨ ਪਵਿੱਤਰ ਸ਼ਲੋਕ ਦੇ ਨਾਲ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਲਾਹੌਰ ਸ਼ਹਿਰ ਦਾ ਜ਼ਿਕਰ ਕੀਤਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਲਾਹੌਰ ਸ਼ਹਿਰ ਦਾ ਜ਼ਿਕਰ ਕਰਦਿਆਂ ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਸਵਾ ਪੈਰ ਰਾਤ ਰਹਿੰਦਿਆਂ ਜਦੋਂ ਪਰਮਾਤਮਾ ਦੀ, ਵਾਹਿਗੁਰੂ ਦੀ, ਰੱਬ ਦੀ, ਅੱਲਾਹ ਦੀ ਇਬਾਦਤ ਦਾ ਵਕਤ ਹੈ, ਉਸ ਵਕਤ ਲਾਹੌਰ ਸ਼ਹਿਰ ਵਿੱਚ ਆਪਣੇ ਜੀਵ ਦੇ ਚਸਕੇ ਲਈ, ਜੀਵ ਦੇ ਸਵਾਦ ਲਈ ਜੀਵ ਘਾਤ ਕੀਤਾ ਜਾ ਰਿਹਾ ਹੈ ਕਿ ਜਿਸ ਵੇਲੇ ਅੰਮ੍ਰਿਤ ਦੀ ਵਰਖਾ ਹੋਣੀ ਚਾਹੀਦੀ ਹੈ, ਅੰਮ੍ਰਿਤ ਵੇਲੇ ਜਿੱਥੇ ਪਰਮਾਤਮਾ ਦੇ ਨਾਮ ਦਾ ਚਿੰਤਨ ਹੋਣਾ ਚਾਹੀਦਾ, ਉੱਥੇ ਸਵਾ ਪੈਰ ਲਾਹੌਰ ਦੀ ਧਰਤੀ 'ਤੇ ਜ਼ਹਿਰ ਘੁਲਦਾ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਪਰ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਮਦ ਹੋ ਗਈ ਹੈ ਅਤੇ ਧੰਨ ਗੁਰੂ ਅਮਰਦਾਸ ਜੀ ਨੇ ਭਾਵੇਂ ਇਹ ਬਚਨ ਬਾਅਦ ਵਿੱਚ ਉਚਾਰਨ ਕੀਤੇ, ਪਰ ਇੱਕ ਕਿਰਪਾ ਭਰਿਆ ਬਚਨ ਨਾਲ ਹੀ ਦਰਜ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਹ ਲਾਹੌਰ ਸ਼ਹਿਰ ਜਿੱਥੇ ਜ਼ਹਿਰ ਘੁਲਦਾ ਸੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਅਤੇ ਉਹ ਵੀ ਮਾਨੋ ਸਿਫਤੀ ਦਾ ਇੱਕ ਘਰ ਬਣ ਗਿਆ। ਸੰਨ 1534 ਨੂੰ ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਹੈ। ਦੇਖੋ ਪਰਮਾਤਮਾ ਦੀ ਕੈਸੀ ਅਦੁੱਤੀ ਅਦਭੁਤ ਖੇਡ। ਸੰਨ 1534 ਨੂੰ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਿਖੇ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਸੰਨ 1534 ਨੂੰ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਤਾਰਪੁਰ ਪਹੁੰਚਿਆ ਹੋਇਆ 2 ਸਾਲ ਹੋ ਚੁੱਕੇ, ਜਿਨ੍ਹਾਂ ਸਰੀਰਾਂ ਵਿੱਚ ਗੁਰੂ ਜੋਤ ਵਰਤਣੀ ਹੈ, ਕਿੰਨੇ ਨਜ਼ਦੀਕ ਨਜ਼ਦੀਕ ਨਗਰਾਂ ਵਿੱਚ ਉਹਨਾਂ ਦਾ ਵਸੇਬਾ ਹੈ। ਗੁਰੂ ਰਾਮਦਾਸ ਜੀ ਦੇ ਆਮਦ ਵੇਲੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ ਭਾਈ ਲਹਿਣਾ ਸਾਹਿਬ ਜੀ ਨੂੰ 2 ਸਾਲ ਹੋ ਚੁੱਕੇ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਤਾਰਪੁਰ ਸੇਵਾ ਕਰਦਿਆਂ। ਬਾਬਾ ਅਮਰਦਾਸ ਜੀ ਆਪਣੇ ਪਿੰਡ ਬਾਸਰ ਕੇ ਵਿਖੇ ਵਿਸ਼ਰਾਮ ਰੱਖਦੇ ਨੇ। ਆਪ ਸਭ ਨੂੰ ਇਹ ਭਲੀ ਪਾਤ ਪਤਾ ਹੈ ਕਿ ਗੁਰੂ ਰਾਮਦਾਸ ਜੀ ਦੀ 2 ਸਾਲ ਦੀ ਆਰਬਲਾ ਸੀ, ਅਤੇ ਮੈਂ ਯਤਨ ਕਰਾਂਗਾ ਇਦਕੀ ਹਜ਼ੂਰ ਦੇ ਪਵਿੱਤਰ ਨਾਮ ਨੂੰ ਹੀ ਮੁੱਖ ਰੱਖ ਕੇ ਆਪਾਂ ਉਚਾਰਨ ਕਰੀਏ। 2 ਸਾਲ ਦੀ ਆਰਬਲਾ ਹੈ ਅਤੇ ਮਾਤਾ ਜੀ ਚਲਾਣਾ ਕਰ ਗਏ ਨੇ। 7 ਸਾਲ ਦੀ ਉਮਰ ਹੋਈ ਅਤੇ ਪਿਤਾ ਬਾਬਾ ਹਰਦਾਸ ਜੀ ਦੁਨੀਆ ਤੋਂ ਕੂਚ ਕਰ ਗਏ। 7 ਸਾਲ ਦੀ ਉਮਰ ਵਿੱਚ ਲਾਹੌਰ ਦੀਆਂ ਗਲੀਆਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਲ ਵਰੇਸ਼ ਵਿੱਚ ਘੁੰਗਣੀਆਂ ਵੇਚ ਕੇ ਆਪਣੇ ਪੇਟ ਦੀ ਉਧਰ ਪੂਰਤੀ ਕਰਦੇ ਪਏ। ਦਾਸ ਕਈ ਵਾਰੀ ਬੇਨਤੀ ਕਰਦਾ ਕਿ ਜਦੋਂ ਸੰਸਾਰੀ ਤੌਰ 'ਤੇ ਕਿਤੇ ਦੁੱਖ ਮੁਸੀਬਤ ਭੀੜਾਂ ਆ ਜਾਏ ਉਦੋਂ ਸਹੀ ਅਰਥਾਂ ਵਿੱਚ ਪਤਾ ਲੱਗਦਾ ਹੈ ਕਿ ਸਾਡਾ ਆਪਣਾ ਕੌਣ ਹੈ ਅਤੇ ਕੌਣ ਐਸਾ ਹੈ ਜਿਹੜਾ ਨੇੜੇ ਰਹਿ ਕੇ ਵੀ ਦੁੱਖ ਵਿੱਚ ਆਇਆ ਸਾਡੇ ਤੋਂ ਨਫ਼ਰਤ ਕਰਦਾ। ਦੁੱਖ ਤਾਂ ਇੱਕ ਹੈ ਹੀ ਐਸਾ। ਮੈਂ 2-3 ਬੇਨਤੀਆਂ ਅਕਸਰ ਕਰਨਾ ਹੁੰਦਾ ਕਿ ਦੇਖੋ ਆਹ ਧੁੱਪ ਚੜ੍ਹੀ ਜਾਂ ਆਪਾਂ ਰਾਤ ਨੂੰ ਆ ਬੱਤੀਆਂ ਦੇ ਲਾਈਟ ਦੇ ਚਾਨਣ ਵਿੱਚ ਤੁਰਨੇ, ਜਿੰਨੀ ਦੇਰ ਤੱਕ ਪ੍ਰਕਾਸ਼ ਵਿੱਚ ਚਾਨਣ ਵਿੱਚ ਤੁਰਾਂਗੇ ਓਨੀ ਦੇਰ ਤੱਕ ਸਾਡੇ ਸਰੀਰ ਦਾ ਪਰਛਾਵਾਂ ਸਾਡੇ ਪਿੱਛੇ ਪਿੱਛੇ ਜਾਏਗਾ। ਜਿੱਥੇ ਚਾਨਣ ਵੀ ਜਾਓ ਪਰਛਾਵੇਂ ਨਾਲ ਤੁਰਦੇ ਨੇ, ਪਰ ਕਦੀ ਹਨੇਰੇ ਵਿੱਚ ਚੱਲ ਕੇ ਦੇਖੋ ਹਨੇਰੇ ਵਿੱਚ ਤਾਂ ਸਰੀਰ ਦੇ ਪਰਛਾਵੇਂ ਵੀ ਸਾਥ ਛੱਡ ਦਿੰਦੇ ਨੇ, ਚਾਨਣ ਦੇ ਪਰਛਾਵੇਂ ਬਣਦੇ ਨੇ, ਹਨੇਰੇ ਦਾ ਪਰਛਾਵਾਂ ਕਦੀ ਨਹੀਂ ਕੋਈ ਬਣਿਆ। ਸੱਚ ਇਹ ਸੁੱਖ ਦੇ ਪਰਛਾਵੇਂ ਤਾਂ ਲੋਕ ਬਹੁਤ ਬਣ ਜਾਂਦੇ ਨੇ, ਪਰ ਦੁੱਖ ਦਾ ਹਨੇਰਾ ਆ ਜਾਏ ਤੇ ਆਪਣੇ ਅੱਤ ਦੇ ਨਜ਼ਦੀਕੀ ਵੀ ਸਾਥ ਛੱਡ ਜਾਂਦੇ ਹੁੰਦੇ। ਚਾਨਣ ਦੇ ਪਰਛਾਵੇਂ ਨੇ ਹਨੇਰੇ ਦੇ ਨਖੀ। ਇੱਕ ਬੜਾ ਸੋਹਣਾ ਇੱਕ ਗ੍ਰੰਥਕਾਰ ਨੇ ਸ਼ਬਦ ਕਿਹਾ ਹੈ, ਉਹ ਕਹਿੰਦਾ ਜਦੋਂ ਰੁੱਖਾਂ ਦੇ ਉੱਤੇ ਫਲ ਤੇ ਫੁੱਲ ਹੋਣ, ਫਲਾਂ ਵਿੱਚ ਰਸ ਭਰਿਆ ਹੋਵੇ ਤੇ ਉਸ ਵਕਤ ਪੰਛੀ ਵੀ ਆਪਣੀਆਂ ਚੁੰਝਾਂ ਖੋਲ ਕੇ ਆਪਣੀ ਚੋਂਚ ਪਸਾਰ ਕੇ ਉਸ ਫਲ ਦੇ ਕੋਲ ਆਉਂਦੇ ਨੇ, ਉਸ ਰੁੱਖ ਦੇ ਕੋਲ ਆਉਂਦੇ ਨੇ। ਪਰ ਕਹਿੰਦੇ ਨੇ ਜਦੋਂ ਪੱਤਝੜ ਆ ਜਾਏ, ਰੁੱਖਾਂ ਤੋਂ ਫਲ ਟੁੱਟ ਜਾਣ ਤੇ ਜਿਹੜੇ ਪੰਛੀ ਫਲਾਂ ਦੇ ਕੋਲ ਬੈਠ ਕੇ ਚੁੰਝ ਖੋਲ ਕੇ ਉਹ ਗੀਤ ਆਲਾਪਦੇ ਹੁੰਦੇ ਸਨ, ਪੱਤਝੜ ਦੇ ਅੰਦਰ ਤਾਂ ਹਕੀਕਤ ਇਹ ਵੇ ਪੰਛੀ ਵੀ ਰੁੱਖਾਂ ਤੋਂ ਉੱਡ ਜਾਂਦੇ ਨੇ, ਪੱਤਝੜ ਵਿੱਚ ਤਾਂ ਪੰਛੀ ਵੀ ਰੁੱਖਾਂ ਉੱਤੇ ਬੈਠਦੇ ਨੇ। ਉਹ ਵੀ ਖੇੜੇ ਦੇ ਮਿੱਤਰ ਨੇ, ਪੱਤਝੜ ਦੇ ਮਿੱਤਰ ਨਹੀਂ। ਬੜੇ ਸੋਹਣੇ ਉਹਨੇ ਸ਼ਬਦ ਲਿਖੇ। ਬਾਬਰ ਸਿਮਰਤ ਗ੍ਰੰਥ ਦੀ ਇੱਕ ਇਹ ਸਤਰ ਹੈ, ਕਹਿਣ ਲੱਗੇ ਤਰ ਮੈਂ ਫਲ ਖੇਰ ਵਿਹੰਗਮ ਕਹਿ ਗਨ ਆਵਤ ਹੈ ਛੰਦ ਚੋਚ ਪਸਾਰੇ। ਰੁੱਖ ਤੇ ਫਲ ਨੂੰ ਦੇਖ ਕੇ ਪੰਛੀ ਵੀ ਆਪਣੀਆਂ ਚੁੰਝਾਂ ਖੋਲ ਕੇ ਉਸ ਫਲ ਵੱਲ ਉੱਡੇ ਆਉਂਦੇ ਨੇ। ਤਰ ਮੈਂ ਫਲ ਖੇਰ ਵਿਹੰਗਮ ਕਹਿ ਗਨ ਆਵਤ ਖੈ ਛੰਦ ਚੋਚ ਪਸਾਰੇ। ਉਹ ਲਿਖਦੇ ਨੇ ਕਿ ਨਰ ਆਪਦ ਮੈਂ ਤਰ ਦਾਹ ਲੱਗੇ, ਮੁੱਖ ਮਨੁੱਖ ਤੇ ਮੁਸੀਬਤ ਪੈ ਜਾਏ ਤੇ ਰੁੱਖ ਨੂੰ ਕਿਤੇ ਮੰਨ ਲਓ ਅੱਗ ਲੱਗ ਜਾਏ, ਨਰ ਔਰ ਵਿਹੰਗਮ ਦੂਰ ਭਜਾਰੈ। ਦੁੱਖ ਵਿੱਚ ਬੰਦੇ ਦਾ ਸਾਥ ਲੋਕ ਛੱਡ ਜਾਂਦੇ ਨੇ ਤੇ ਜਦੋਂ ਕਿਤੇ ਜੰਗਲ ਨੂੰ ਅੱਗ ਲੱਗ ਜਾਏ ਸੱਚ ਇਹ ਵੇ ਕਿ ਉਦੋਂ ਪੰਛੀ ਵੀ ਰੁੱਖਾਂ ਦਾ ਸਾਥ ਛੱਡ ਜਾਂਦੇ। ਕੋਈ ਵੀ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਚਪਨ ਵਿੱਚ 7 ਸਾਲ ਦੀ ਉਮਰ ਤੋਂ ਬਾਅਦ ਲਾਹੌਰ ਵਿੱਚ ਉਹਨਾਂ ਨੂੰ ਕੋਈ ਮੁਹੱਬਤ ਨਹੀਂ ਕਰ ਰਿਹਾ, ਉਹਨਾਂ ਨੂੰ ਕਿਸੇ ਬਰਾਦਰੀ ਦੇ ਬੰਦੇ ਨੇ ਕਿਸੇ ਆਪਣੇ ਖੂਨ ਦੇ ਰਿਸ਼ਤੇ ਨੇ ਪਿਆਰ ਨਹੀਂ ਕੀਤਾ। ਮੈਂ ਸਿਰਫ ਟਿਊਕ ਮਾਤਰ ਅੱਜ ਕਹਿ ਦੇਣਾ, ਬਾਕੀ ਵਿਚਾਰ ਆਪਾਂ ਕੱਲ੍ਹ ਨੂੰ ਹਜ਼ੂਰ ਦੇ ਪੁਰਬ ਵਾਲੇ ਦਿਨ ਕਰਾਂਗੇ। ਪਰ ਧੰਨ ਗੁਰੂ ਰਾਮਦਾਸ ਜੀ ਦੀ ਚਰਨ ਸ਼ਰਨ ਵਿੱਚ ਆਏ, ਇਹ ਕੱਲ੍ਹ ਅਸੀਂ ਵਾਚਾਂਗੇ। ਜਦੋਂ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ ਅਤੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਜੀਵਨ ਮੁਕੰਮਲ ਇੱਕ ਕਰਾਮਾਤ ਹੈ, ਏਡੀ ਵੱਡੀ ਕਰਾਮਾਤ ਹੈ ਜੋ ਬਾਣੀ ਨੇ ਸਵੀਕਾਰੀ ਹੈ ਕਿ ਗੁਰੂ ਰਾਮਦਾਸ ਜੀ ਦੇ ਪਵਿੱਤਰ ਸਰੀਰ ਨੂੰ, ਪਵਿੱਤਰ ਦੇਹ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਧਾਰਨ ਕਰ ਲਿਆ। ਅਤੇ ਅਸੀਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਇਸ ਅਸਥਾਨ 'ਤੇ, ਅਤੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਖਾਰੇ ਧਾਰਿਆ। ਉਸ ਸਿਰਜਣ ਖਾਰੇ ਨੇ ਆਪ ਉਸ ਸਰੀਰ ਨੂੰ ਧਾਰਨ ਕਰ ਲਿਆ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਹਜ਼ੂਰ ਸੱਚੀ ਸਰਕਾਰ ਦਾ ਇਹ ਸ਼ਬਦ ਜੋ ਅੱਜ ਹੁਕਮ ਰੂਪ ਵਿੱਚ ਗੁਰੂ ਰਾਮਦਾਸ ਜੀ ਨੇ ਸਾਨੂੰ ਬਖਸ਼ਿਆ ਹੈ, ਮਾਨੋ ਕਿ ਪੁਰਬ ਵਾਲੇ ਦਿਨਾਂ ਵਿੱਚ ਹਜ਼ੂਰ ਸਾਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਵਲ, ਬੇਨਤੀ ਕਰਨ ਦੀ ਜੁਗਤ ਪੈ ਦੱਸਦੇ। ਅੱਜ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੂੰ ਵਿਚਾਰੀਏ ਤੇ ਪਹਿਲੀਆਂ ਤੁਕਾਂ ਦੁਬਾਰਾ ਸਰਵਣ ਕਰੋ।
ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਹੇ ਖਰੀ, ਹੇ ਪਰਮਾਤਮਾ ਪ੍ਰਭੂ ਜੀ, ਆਪ ਜੀ ਦਾ ਨਾਮ ਇੱਕ ਸਵਾਂਤ ਬੂੰਦ ਦੀ ਤਰ੍ਹਾਂ ਹੈ ਤੇ ਅਸੀਂ ਚਾਤ੍ਰਿਕ ਦੀ ਤਰ੍ਹਾਂ ਆਪ ਜੀ ਦੀ ਉਸ ਨਾਮ ਬੂੰਦ ਦੇ ਲਈ ਬਿਲਕਨੇ ਪਏ ਹਾਂ, ਉਸ ਨਾਮ ਬੂੰਦ ਲਈ ਪੁਕਾਰ ਕਰਦੇ ਹਾਂ।
ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵਹੁ ਹਰ ਨਿਮ ਖਾਤੀ।
ਹੇ ਖਰੀ, ਹੇ ਪ੍ਰਭੂ ਜੀ, ਆਪ ਜੀ ਆਪਣੀ ਕਿਰਪਾ ਕਰੋ, ਸਾਡੇ ਮੁਖ ਦੇ ਅੰਦਰ ਥੋੜਾ ਜਿਹਾ ਇੱਕ ਨਿਮਖ ਮਾਤਰ, ਅੱਖ ਝਮਕਣ ਜਿਤਨਾ ਸਮਾਂ ਆਪਣੇ ਨਾਮ ਅੰਮ੍ਰਿਤ ਦੀ ਬੂੰਦ ਨੂੰ ਟਿਕਾ ਦਿਓ। ਇਹ ਪਹਿਲੀਆਂ ਦੋ ਤੁਕਾਂ ਨੇ ਪਹਿਲੇ ਪਦੇ ਦੀਆਂ। ਇਹਦਾ ਭਾਵ ਕਿ ਧੰਨ ਗੁਰੂ ਰਾਮਦਾਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਚਾਤ੍ਰਿਕ ਬਣ ਕੇ ਸਾਨੂੰ ਪੁਕਾਰ ਕਰਨ ਦੀ ਪ੍ਰੇਰਨਾ ਪੈ ਦਿੰਦੇ। ਪਰਮਾਤਮਾ ਦਾ ਨਾਮ ਬੂੰਦ ਦੀ ਤਰ੍ਹਾਂ ਹੈ, ਜਗਿਆਸੂ ਚਾਤ੍ਰਿਕ ਦੀ ਤਰ੍ਹਾਂ ਹੈ, ਜਿਵੇਂ ਇੱਕ ਪਪੀਆ ਇੱਕ ਬਬੀਆ ਚਾਤ੍ਰਿਕ ਬੂੰਦ ਦੇ ਲਈ ਵਿਲਕਦਾ ਪਿਆ ਹੈ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਗਿਆਸੂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਲਈ ਵਿਲਕਦਾ ਪਿਆ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹਜ਼ੂਰ ਨੇ ਅਨੇਕਾਂ ਥਾਵਾਂ 'ਤੇ ਚਾਤ੍ਰਿਕ ਦੀ ਔਰ ਸਵਾਂਤੀ ਬੂੰਦ ਦੀ ਉਦਾਹਰਣ ਦਿੱਤੀ ਹੈ, ਜਿਸ ਵਿੱਚ ਅਕਾਲ ਪੁਰਖ ਦੇ ਸਨਮੁਖ ਖਲੋ ਕੇ ਇਹ ਅਰਦਾਸ ਬੇਨਤੀ ਜੋਦੜੀ ਕੀਤੀ ਗਈ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਕਿ ਤੁਸੀਂ ਕਿਰਪਾ ਕਰੋ, ਸਾਨੂੰ ਆਪ ਜੀ ਦੇ ਨਾਮ ਅੰਮ੍ਰਿਤ ਦੀ ਬੂੰਦ ਨਸੀਬ ਹੋ ਜਾਏ। ਥੋੜ੍ਹਾ ਜਿਹਾ ਅਸੀਂ ਇਸ ਪਵਿੱਤਰ ਦੋ ਤੁਕਾਂ 'ਤੇ ਰੋਕ ਕੇ ਵਿਚਾਰ ਕਰਾਂਗੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਅਰਜ਼ ਕੀਤੀ, ਚਾਤ੍ਰਿਕ ਸ਼ਬਦ ਬਹੁਤ ਵਾਰੀ ਵਰਤਿਆ ਹੈ, ਪਰ ਗੁਰਦੇਵ ਦੇ ਜਦੋਂ ਆਪਾਂ ਬਚਨ ਪੜ੍ਹਦੇ ਹਾਂ ਇਹ ਕਿਹਾ ਜਾਂਦਾ ਹੈ ਕਿ ਚਾਤ੍ਰਿਕ ਨੂੰ ਜਦੋਂ ਪਿਆਸ ਲੱਗਦੀ ਹੈ, ਆ ਬਾਹਰ ਖੂਹ ਪਾਣੀ ਦੇ ਭਰੇ ਹੋਣ, ਚਾਤ੍ਰਿਕ ਕਦੀ ਖੂਹ ਦਾ ਪਾਣੀ ਨਹੀਂ ਪੀਂਦਾ। ਬਾਹਰ ਦਰਿਆ ਪਾਣੀ ਦੇ ਭਰੇ ਹੋਣ, ਚਾਤ੍ਰਿਕ ਕਦੀ ਦਰਿਆਵਾਂ ਦਾ ਪਾਣੀ ਨਹੀਂ ਪੀਂਦਾ। ਬਾਹਰ ਨਦੀਆਂ ਅਤੇ ਨਾਲੇ ਪਾਣੀ ਦੇ ਤਲਾਬ ਭਰੇ ਹੋਣ, ਚਾਤ੍ਰਿਕ ਕਦੀ ਤਲਾਬ ਅਤੇ ਨਦੀਆਂ ਨਾਲੀ ਦੇ ਨਾਲਿਆਂ ਦਾ ਪਾਣੀ ਨਹੀਂ ਪੀਂਦਾ। ਉਹਦੀ ਪਿਆਸ ਜੇ ਬੁੱਝਦੀ ਹੈ ਤੇ ਕੇਵਲ ਸਵਾਂਤੀ ਬੂੰਦ ਦੇ ਰਾਹੀਂ ਉਹ ਰਾਤ ਦਿਨ ਆਪਣੇ ਉਸ ਪਿਆਰੇ ਨੂੰ ਪੁਕਾਰਦਾ, ਪਾਣੀ ਦੀ ਬੂੰਦ ਲਈ ਵਿਲਕਦਾ ਹੈ। ਲੋਕ ਘਰਾਂ ਵਿੱਚ ਆਰਾਮ ਕਰਦੇ ਨੇ, ਪਰ ਚਾਤ੍ਰਿਕ ਤਾਂ ਅੱਧੀ ਅੱਧੀ ਰਾਤ ਨੂੰ ਵੀ ਉੱਚੀ ਉੱਚੀ ਕੂਕ ਪੁਕਾਰ ਕਰਦਾ ਕਿ ਮੇਰੇ ਮੁੱਖ ਦੇ ਵਿੱਚ ਸਵਾਂਤੀ ਬੂੰਦ ਪੈ ਜਾਏ ਤਾਂ ਜੋ ਮੇਰੀ ਪਿਆਸ ਬੁੱਝ ਸਕੇ। ਦੇਖੋ ਪਹਿਲਾਂ ਅਸੀਂ ਜੋ ਹਜ਼ੂਰ ਨੇ ਉਦਾਹਰਨ ਲਈ ਪ੍ਰਤੀਕ ਲਿਆ ਜਾਂ ਬਿੰਬ ਵਰਤਿਆ, ਅਸੀਂ ਉਹਦੀ ਆਧਾਰ 'ਤੇ ਜਗਿਆਸੂ ਮਾਲਕ ਦੇ ਚਰਨਾਂ ਵਿੱਚ ਕਿਵੇਂ ਪੁਕਾਰਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇਂ, ਸਾਰੰਗ ਸ਼ਬਦ ਸੁਹਾਈ। ਹਜ਼ੂਰ ਦੇ ਸ਼ਬਦ ਵਿੱਚੋਂ ਅਸੀਂ 3 ਕੁ ਤੁਕਾਂ ਲਈਆਂ ਨੇ, ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅਰਥ ਕਰ ਲਏ। ਚਾਤ੍ਰਿਕ ਮੀਨ ਜਲ ਹੀ ਤੇ ਸੁਖ ਪਾਵੇਂ, ਸਾਰੰਗ ਸ਼ਬਦ ਸੁਹਾਈ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਇੱਕ ਬਬੀਆ ਅਤੇ ਦੂਸਰੀ ਮੱਛੀ, ਇਹਨਾਂ ਦੋਨਾਂ ਦੀ ਜਿਹੜੀ ਤ੍ਰਿਪਤੀ ਹੈ, ਜੀਵਨ ਦਾ ਆਧਾਰ ਹੈ, ਉਹ ਪਾਣੀ ਹੈ। ਚਾਤ੍ਰਿਕ ਸਵਾਂਤੀ ਬੂੰਦ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹ ਕਦੀ ਹੋਰ ਪਾਣੀ ਨੂੰ ਗ੍ਰਹਿਣ ਨਹੀਂ ਕਰਦਾ। ਅਤੇ ਜਿਹੜੀ ਮੱਛੀ ਹੈ ਉਹ ਪਾਣੀ ਤੋਂ ਬਿਨਾਂ ਬਾਹਰ ਸੁੱਕੇ ਵਿੱਚ ਨਹੀਂ ਰਹਿ ਸਕਦੀ, ਉਹ ਤੜਪ ਤੜਪ ਕੇ ਆਪਣੇ ਪ੍ਰਾਣ ਤਾਂ ਤਿਆਗ ਦੇਗੀ, ਪਰ ਭਾਵੇਂ ਉਹਨੂੰ ਰੇਸ਼ਮੀ ਕੱਪੜਿਆਂ ਵਿੱਚ ਵੀ ਲਪੇਟ ਕੇ ਰੱਖੋ, ਮੱਛੀ ਪਾਣੀ ਤੋਂ ਬਿਨਾਂ ਰੇਸ਼ਮੀ ਵਸਤਰਾਂ ਵਿੱਚ ਵੀ ਕਦੀ ਜ਼ਿੰਦਗੀ ਨਹੀਂ ਮਾਣ ਸਕਦੀ, ਕਿਉਂਕਿ ਉਹਦੇ ਜੀਵਨ ਦਾ ਆਧਾਰ ਪਾਣੀ ਹੈ। ਇੱਕ ਚਾਤਰਕ, ਦੂਸਰਾ ਪਾਣੀ, ਵਾਹਿਗੁਰੂ ਮੱਛੀ, ਤੀਸਰਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਸਾਰੰਗ। ਸਾਰੰਗ ਸ਼ਬਦ ਸੁਹਾਈ, ਉੱਥੇ ਸਾਰੰਗ ਦਰ ਅਤੇ ਖਿਰਨ, ਜਿਹੜਾ ਖਰਨ ਹੈ ਉਹਦੇ ਕੰਨਾਂ ਵਿੱਚ ਘੰਡੇ ਕਿਹੜੇ ਦੀ ਆਵਾਜ਼ ਪਏ, ਉਹ ਉਸ ਆਵਾਜ਼ ਵਾਲੇ ਪਾਸੇ ਨੂੰ ਪ੍ਰਭਾਵਿਤ ਹੋ ਕੇ ਤੁਰਿਆ ਜਾਂਦਾ ਹੈ। ਭਾਵੇਂ ਕਿ ਘੰਡੇ ਖੇੜੇ ਦੀ ਆਵਾਜ਼ ਉਸ ਖਰਨ ਦਾ ਅੰਤ ਕਰ ਦਿੰਦੀ ਹੈ, ਉਸ ਖਿਰਨ ਦਾ ਮੌਤ ਲੈ ਆਉਂਦੀ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਨਾਂ ਤਿੰਨਾਂ ਨੂੰ ਦੇਖੋ, ਇੱਕ ਚਾਤਰਕ, ਦੂਸਰੀ ਮੱਛੀ ਪਾਣੀ ਦੇ ਆਧਾਰ 'ਤੇ ਜਿੰਦੀ ਹੈ, ਅਤੇ ਜਿਹੜਾ ਸਾਰੰਗ ਹੈ, ਖਿਰਨ ਹੈ, ਉਹ ਘੰਡੇ ਖੇੜੇ ਦੀ ਆਵਾਜ਼ ਨਾਲ ਪ੍ਰਭਾਵਿਤ ਹੈ। ਪਰ ਮਹਾਰਾਜ ਕਹਿੰਦੇ ਨੇ ਰਾਤ ਨੂੰ ਸਾਰੇ ਲੋਕ ਵਿਸ਼ਰਾਮ ਕਰਦੇ ਨੇ, ਸਾਰੇ ਰੋਤ ਭੂਕ ਨੀਂਦ ਵਿੱਚ ਆਪਣੇ ਘਰਾਂ ਵੀ ਸੌਂਦੇ ਨੇ, ਪਰ ਇੱਕ ਚਾਤਰਕ ਅਤੇ ਦੂਸਰਾ ਪਰਮਾਤਮਾ ਨੂੰ ਮੁਹੱਬਤ ਕਰਨ ਵਾਲਾ, ਇੱਕ ਬਬੀਆ ਅਤੇ ਦੂਸਰਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋਈ ਉਹ ਰੂਹ, ਜਿਹੜੀ ਉਹਦੇ ਨਾਮ ਨੂੰ ਨਿਮਕ ਨਿਮਕ, ਖਿਨ ਖਿਨ ਅਰਦਾਸ ਕਰ ਕਰਕੇ ਮੰਗਦੀ ਹੈ। ਨਾ ਤਾਂ ਪਪੀਆ ਰਾਤ ਸੌਂਦਾ ਹੈ, ਅਤੇ ਸੱਚ ਇਵੇਂ ਨਾ ਬੰਦਗੀ ਕਰਨ ਵਾਲਾ ਰੱਬ ਦੇ ਦਰ 'ਤੇ ਅਰਦਾਸਾਂ ਕਰਨ ਵਾਲਾ ਇੱਕ ਜਗਿਆਸੂ ਸੌਂਦਾ ਹੈ। ਦੇਖੋ ਦੋਨਾਂ ਨੂੰ ਹਜ਼ੂਰ ਨੇ ਇਸ ਸ਼ਬਦ ਵਿੱਚ ਨਿਰੂਪਣ ਕੀਤਾ। ਮਹਾਰਾਜ ਜੀ ਨੇ ਫੁਰਮਾਇਆ ਕਿ ਦੇਖੋ ਭਾਈ, ਰੈਨ ਬਬੀਆ ਬੋਲਿਓ ਮੇਰੀ ਮਾਈ, ਕਹਿੰਦੇ ਨੇ ਖੇ ਮੇਰੀ ਮਾਂ, ਕਿ ਦੇਖ ਕਿਤਨੀ ਰਾਤ ਗਈ, ਲੋਕ ਘਰਾਂ ਵਿੱਚ ਟਿਕੇ ਹੋਏ ਨੇ, ਪਰ ਪਪੀਏ ਨੂੰ ਤਾਂ ਰਾਤ ਵੀ ਨੀਂਦ ਨਹੀਂ ਪੈਂਦੀ ਪਈ, ਉਹ ਅੱਧੀ ਅੱਧੀ ਰਾਤ ਨੂੰ ਆਪਣੇ ਪਿਆਰੇ ਨੂੰ ਪੁਕਾਰਦਾ ਹੈ। ਰੈਨ ਬਬੀਆ ਬੋਲਿਓ ਮੇਰੀ ਮਾਈ, ਉਹ ਸ਼ਬਦ ਵਿੱਚ ਇੱਕ ਤੁਕ ਹੈ, ਲੋਚਨ ਤਾਰ ਲਲਤਾ ਬਿਲਲਾਤੀ, ਪਪੀਏ ਦੀਆਂ ਅੱਖਾਂ ਦੀ ਟਿਕ ਟਿੱਕੀ ਲੱਗੀ ਹੈ, ਉਹਦਾ ਹਿਰਦਾ ਜਿਹੜਾ ਉਹ ਵਿਲਕਦਾ ਪੁਕਾਰਦਾ ਪਿਆ ਵਾਰ ਵਾਰ ਸਵਾਂਤੀ ਬੂੰਦ ਨੂੰ, ਲੋਚਨ ਤਾਰ ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ, ਜਿਵੇਂ ਚਾਤਰਕ ਨੂੰ ਸਵਾਂਤੀ ਬੂੰਦ ਨਾ ਮਿਲੇ ਅਤੇ ਉਹਨੂੰ ਰਾਤ ਵੀ ਨੀਂਦ ਨਹੀਂ ਪੈਂਦੀ, ਇਸੇ ਤਰ੍ਹਾਂ ਪਰਮਾਤਮਾ ਦੀ ਭਗਤੀ ਕਰਨ ਵਾਲੇ, ਨਾਮ ਦੀ ਜਾਚਨਾ ਕਰਨ ਵਾਲੇ, ਨਾਮ ਬੂੰਦ ਦੇ ਜਿਹੜੇ ਮੁਤਲਾਸ਼ੀ ਨੇ, ਉਹਨਾਂ ਨੂੰ ਵੀ ਰਾਤ ਨੀਂਦ ਨਹੀਂ ਪੈਂਦੀ, ਉਹ ਵੀ ਪਿਆਰੇ ਦੇ ਦਰ 'ਤੇ ਪੁਕਾਰ ਲਏ। ਗੁਰੂ ਨਾਨਕ ਸਾਹਿਬ ਨੇ ਚਾਤਰਕ ਨੂੰ ਜਗਿਆਸੂ ਕਿਹਾ ਅਤੇ ਬੂੰਦ ਨੂੰ ਪਰਮਾਤਮਾ ਦੇ ਨਾਮ ਨਾਲ ਤਸ਼ਬੀਹ ਦੇ ਦਿੱਤੀ। ਆਓ ਥੋੜ੍ਹਾ ਜਿਹਾ ਹੋਰ ਇੱਕ ਬਚਨ ਪੜ੍ਹ ਦਈਏ, ਤਿੰਨ ਚਾਰ ਪ੍ਰਮਾਣ ਸਿਰ ਪਹਿਲਾਂ ਚਾਤਰਕ ਅਤੇ ਬੂੰਦ ਦੇ ਮੁਤਲਕ। ਗੁਰੂ ਨਾਨਕ ਸਾਹਿਬ ਦਾ ਇੱਕ ਪਵਿੱਤਰ ਬਚਨ ਸ੍ਰੀ ਰਾਗ ਵਿੱਚ ਹੈ, ਉਹਦੇ ਵਿੱਚ ਹਜ਼ੂਰ ਨੇ ਫੁਰਮਾਇਆ, ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਾਤਰਕ ਮੈਂ। ਉਹ ਮਨਾ, ਜੇ ਤੂੰ ਪਰਮਾਤਮਾ ਨੂੰ ਮੁਹੱਬਤ ਕਰਨੀ ਹੈ ਅਤੇ ਇਸ ਤਰ੍ਹਾਂ ਪਿਆਰ ਕਰ ਜਿਵੇਂ ਇੱਕ ਚਾਤਰਕ ਬੱਦਲਾਂ ਦੀ ਬੂੰਦ ਨੂੰ, ਸਵਾਂਤੀ ਬੂੰਦ ਨੂੰ ਮੁਹੱਬਤ ਕਰਦਾ ਹੈ। ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਾਤਰਕ ਮੈਂ। ਮਹਾਰਾਜ ਕਹਿੰਦੇ ਸਾਰ ਭਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵਹੀ ਕਿ ਹੁਣ ਭਾਵੇਂ ਸਰੋਵਰ ਪਾਣੀ ਨਾਲ ਨਕਾਨਕ ਭਰੇ ਹੋਣ, ਪਰ ਚਾਤਰਕ ਤਾਂ ਉਹਦੇ ਕਿਨਾਰੇ ਬੈਠਾ ਵੀ ਪੁਕਾਰੀ ਜਾ ਰਿਹਾ ਹੈ। ਦਰਿਆ ਨਿਰਮਲ ਨੀਰ ਦੇ ਨਕਾਨਕ ਭਰ ਕੇ ਵਗਣ, ਪਰ ਚਾਤਰਕ ਤਾਂ ਦਰਿਆ ਦੇ ਕਿਨਾਰੇ ਬੈਠਾ ਵੀ ਪੁਕਾਰੀ ਜਾ ਰਿਹਾ। ਉਹਦਾ ਸੰਬੰਧ ਸਰੋਵਰਾਂ ਦੇ ਪਾਣੀ ਨਾਲ ਨਹੀਂ, ਉਹਦਾ ਸੰਬੰਧ ਨਦੀਆਂ ਨਾਲਿਆਂ ਦੇ ਪਾਣੀ ਨਾਲ ਨਹੀਂ, ਉਹਦਾ ਸੰਬੰਧ ਕੇਵਲ ਸਵਾਂਤੀ ਬੂੰਦ ਨਾਲ ਏ। ਮਹਾਰਾਜ ਕਹਿੰਦੇ ਨੇ ਜਿਹੜਾ ਜਗਿਆਸੂ ਪਰਮਾਤਮਾ ਨੂੰ ਚਾਤਰਕ ਦੀ ਤਰ੍ਹਾਂ ਮੁਹੱਬਤ ਕਰਦਾ, ਜਿਵੇਂ ਚਾਤਰਕ ਦੇ ਅੰਦਰ ਦੀ ਤੜਫ ਹੈ, ਉਹਦੇ ਸਾਹਮਣੇ ਭਾਵੇਂ ਦੁਨੀਆਂ ਦੇ ਸਾਰੇ ਸੁੱਖ ਲੈ ਆਓ, ਨਾ ਉਹਨੂੰ ਹੀਰਿਆਂ ਵਿੱਚੋਂ ਸੁੱਖ ਹੈ, ਨਾ ਉਹਨੂੰ ਚਾਂਦੀ ਅਤੇ ਸੋਨੇ ਵਿੱਚੋਂ ਸੁੱਖ ਹੈ, ਨਾ ਉਹਨੂੰ ਰਾਜ ਪਦਵੀ ਵਿੱਚੋਂ ਸੁੱਖ ਹੈ, ਨਾ ਉਹਨੂੰ ਸਵਾਦਿਸ਼ਟ ਭੋਜਨ ਵਿੱਚੋਂ ਸੁੱਖ ਹੈ, ਨਾ ਉਹਨੂੰ ਕਿਤੇ ਇੰਦਰਿਆਵੀ ਵਿਸ਼ੇ ਵਕਾਰਾਂ ਦੇ ਭੋਗ ਵਿੱਚੋਂ ਸੁੱਖ ਹੈ। ਉਹਦੇ ਅੰਦਰ ਦੀ ਤੜਫ ਇੱਕੋ ਵੇ, ਜਿਵੇਂ ਚਾਤਰਕ ਸਰੋਵਰ ਖੂਹ ਅਤੇ ਦਰਿਆਵਾਂ ਦੇ ਪਾਣੀ ਨੂੰ ਤਿਆਗ ਦਿੰਦਾ ਹੈ, ਅਤੇ ਜਿਹੜਾ ਪਰਮਾਤਮਾ ਦੇ ਨਾਮ ਦੀ ਪੁਕਾਰ ਕਰਦਾ, ਉਹ ਦੁਨੀਆਂ ਦੀ ਹਰ ਸੁੱਖ ਸਹੂਲਤ ਨੂੰ ਠੋਕਰ ਮਾਰ ਦਿੰਦਾ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਪਰਮਾਤਮਾ ਦਾ ਨਾਮ ਹੀ ਰਹਿੰਦਾ। ਸਤਿਗੁਰੂ ਨੇ ਫੁਰਮਾਇਆ ਕਿ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਚਾਤਰਕ ਮੈਂ, ਸਰ ਭਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵਹੀ ਕਿ एक बूंद भी दूसरे पानी की ग्रह नहीं करता। तीसरा प्रमाण असी धन गुरु अर्जुन साहब जी का ले लेने खा हने आप पढ़ने ते गुरु अर्जुन देव जी का वचन है कि चात्रिक चित सुचित सो साजन चाहिए जिस संग लागै प्राण तिसै को आइए। कहिंदे ने बंदे का अंदर सुचेत इस तरह होवे जिवें एक चात्रिक का चित बड़ा सुचेत है। आप गुरमुखो थोड़ी जी एकाग्रता ज बनाओ, मैनू यह शब्द कहना पै गया है, लाइव चल रहा है, थोड़ा जहा अपने फुरनिया उत्ते काबू पाओ, अपने मन नू बन के रखो थोड़ा जहा, क्योंकि वह शब्द साढ़े बोलन वाले उत्ते भी ख्याल असर कर दे। थोड़ा जहा अंदर नू काबू करिए। सतगुरु गुरु अर्जुन साहब जी के बचन ने कहिंदे ने जग्यासू का हिरदा चात्रक की तरह सुचेत है, उहदे चित विच इको चितवनी चलती है कि खाए अरशां तो डिगी कोई सवानती बूंद। साहब ने फुरमाया चात्रक चित सो साजन चाहिए जिस संग लागै प्राण तिसै को आइए। जिसे जिस नूं प्राणा तो प्यार करदे होइए, जिस नूं दिल तो मुहब्बत करदे होइए, चाहीदा है कि उसे दे सामने ही आपां पुकारिए ते अपने चित दा पूरे दा पूरा जो चिंतन है केवल उस दा करिए जिन्हों आपां मुहब्बत करने। चात्रक चित सो साजन चाहिए जिस संग लागै प्राण तिसै को आइए। बन बन फिरत उदास बूंद जल कारण है। चात्रक कदी जंगल दे रुखां ते बैठद, कदी वह किसी ब्रिक्ष की टाणी ते पुकारद। जिमें जंगल विच उदास होया चात्रक स्वांती बूंद नू पुकारद, परमात्मा नू मुहब्बत करन वाला जग्यासु चात्रक बन के उस मालक नू दिन रात पुकारदा है। बन बन फिरत उदास बूंद जल कारण है, हर हां त्यों खरजन मांगै नाम नानक बलखारन है। इसे तरह परमात्मा दा सेवक प्रभु दा दास परिपूर्ण परमात्मा दे नाम दी मंग करदा है। इत्थे बेनती फिर करदियां कि हजूर ने एक चात्रक नू आधारण बनाया है कि जग्यासू दा हिरदा चात्रक वर्गा होवे। इनू नींद, इनू प्या, बाहर दी भुख, बाहर दी कोई सुख सहूलत इहदे ते प्रभाव ना पा सके। धन गुरु रामदास सच्चे पातशाह ज अरदास कीती अकाल पुरख वाहिगुरु जी तेरा नाम है बूंद दी तरह, असी हाँ चात्रक दी तरह। जिवें चात्रक बूंद लई दिन रात विललाप करदा है, साडे अंदर तेरे नाम दी तड़फ है, असी नाम दे लई दिन रात विरलाप करने आ, तेरे दर ते विलकने पए आ, ते इक किरपा कर थोड़ा जिहा समा निमख मात्र एक बूंद साडे इस मुख विच टिका दे तां जो साडे अंदर नू टिका मिल सके। गुरमुखो हर बंदे दे अंदर दी आपो अपनी पकड़ है, हर बंदे दे अंदर दा रुख किसे ना किसे एक पासे वल वह तुरदा है। जिवें एक भोजन खाण वाला बंदा उहनू सारी जिंदगी सारा दिन शब्द वरत लवां कि सिर्फ जीव दे स्वाद विच ही मगन है। एक बंदे नू निंदिया सुन दी आदत है, वह सारा दिन केवल अपने कन्ना नू तरोताजा रखन लई कदे किसे दी कदे किसे दी निंदिया जरूर सुनी जांदा है। एक बंदे नू अखां नाल देखण दा चस्का है, एक उहनू रस बणे है, वह जिथे भी जाएगा अखां नाल बिट बिट चार चबेरे देखण दा यतन करेगा कि अखां दे रस दी पूर्ति हो सके। सच ए वे कि हर इंद्रे नू कोई ना कोई रस चंबड़िया है। जिस तरह एक अखां नाल देखण वाला चार चबेरे पराया तन पराया धन देखदा है, जिवें जीभ दा चस्कोला बंदा थां थां ते भोजना दे स्वाद चखदा है, जिवें सुगंधी लैण वाला बंदा थां थां ते नासका नाल गंध सुगंध नू जाणदा है, इसे तरह जिहड़े परिपूर्ण परमात्मा दे नाम विच जुड़ जांदे ने दिन रात केवल इक्को रुख है, उहनां दे अंदर परमात्मा दे नाम दी जाचना ते परमेश्वर दे नाम दी मंग ही उह मालक दे दर तों करदे। नाम चेते आ जाए ते जिंदगी है, ते जे नाम भुल जाए ते सच एवे इंज लगदा जिवें मौत हो गई है। धन गुरु रामदास जी ने कहा तेरा नाम बूंद है, असी चात्रक हाँ। सिर्फ गल इन्नी कु है कि जग्यासू अपने परमात्मा दे दर ते खलो के ਉਹਦੇ ਦਰ ਤੋਂ ਨਾਮ ਦੀ ਜਾਚਨਾ ਕਰਦਾ, ਨਾਮ ਦੀ ਮੰਗ ਕਰਦਾ ਹੈ। ਦੇਖੋ ਜ਼ਿੰਦਗੀ ਵਿੱਚ ਅਰਦਾਸਾਂ ਅਨੇਕਾਂ ਬੰਦਾ ਕਰਦਾ ਅਤੇ ਪਤਾ ਨਹੀਂ ਅਰਦਾਸਾਂ ਵਿੱਚ ਕਿੰਨੀਆਂ ਕੁ ਮੰਗਾਂ ਰੱਖ ਦਿੰਦਾ ਅਤੇ ਸਾਰੀ ਜ਼ਿੰਦਗੀ ਬੰਦੇ ਦੀ ਅਰਦਾਸ, ਇਹਦੀ ਮੰਗ ਕਦੀ ਪੂਰੀ ਨਹੀਂ ਹੁੰਦੀ। ਪਰ ਖੁਸ਼ਕਿਸਮਤ ਨੇ, ਭਾਗਾਂ ਵਾਲੇ ਨੇ ਉਹ ਕਿ ਜਿਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੁੰਦੀ ਏ ਅਤੇ ਜਿਹੜੇ ਪਰਮਾਤਮਾ ਦੇ ਦਰ ਦੇ ਜਾਚਕ ਬਣ ਕੇ, ਉਹਦੇ ਦਰ ਦੇ ਮੰਗਤੇ ਬਣ ਕੇ, ਉਹਦੇ ਦਰ ਦੇ ਆਜਿਜ ਬਣ ਕੇ, ਉਹਦੇ ਦਰ ਦੇ ਭਿਖਾਰੀ ਬਣ ਕੇ ਉਹਦੇ ਕੋਲੋਂ ਜਾ ਕੇ ਕੇਵਲ ਨਾਮ ਦੀ ਦਾਤ ਮੰਗਦੇ। ਗੁਰੂ ਰਾਮਦਾਸ, ਸਿਰਫ ਅੱਜ ਇੱਕ ਨਿਮਕ ਜਿਤਨਾ ਤੇਰੇ ਨਾਮ ਦੀ ਦਾਤ ਮਿਲ ਜਾਏ। ਦੇਖੋ ਆਓ ਅਸੀਂ ਉਹਨਾਂ ਦੀ ਬਾਣੀ ਵਿੱਚੋਂ ਇੱਕ ਦੋ ਪ੍ਰਮਾਣ ਹੋਰ ਲੈਣੇ ਨੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਅਸੀਂ ਤਾਂ ਪਰਿਪੂਰਨ ਪਰਮਾਤਮਾ ਦੇ ਦਰ ਦੇ ਢਾਡੀ ਹਾਂ। ਢਾਡੀ ਦਾ ਅਰਥ ਹੈ ਸਿਫਤ ਸਲਾਹ ਕਰਨ ਵਾਲਾ। ਪ੍ਰਭੂ ਦੇ ਦਰ ਦੇ ਢਾਡੀ ਹਾਂ ਅਤੇ ਅਸੀਂ ਮਾਲਕ ਦੇ ਦਰ 'ਤੇ ਜਾ ਕੇ ਉਹਦੀ ਸਿਫਤ ਦੇ ਗੀਤ ਗਾਏ ਅਤੇ ਉਹਦੇ ਦਰਵਾਜ਼ੇ ਦੇ ਸਾਹਮਣੇ ਖਲੋ ਕੇ ਪੁਕਾਰ ਕੀਤੀ। ਅਤੇ ਉਸ ਵਿੱਚ ਦੇਖਿਓ ਜੋ ਬਚਨ ਆਪ ਨਾਲ ਦਾਸ ਕਰਨ ਲੱਗਾ ਕਿ ਹਜ਼ੂਰ ਇੱਕ ਪਾਸੇ ਅਰਦਾਸ ਕਰਦੇ ਨੇ ਅਤੇ ਦੂਜੇ ਪਾਸੇ ਅਰਦਾਸ ਸੁਣੀ ਜਾਂਦੀ ਏ ਅਤੇ ਉਸ ਅਰਦਾਸ ਦਾ ਉੱਤਰ ਵੀ ਮਿਲਦਾ ਹੈ। ਹਜ਼ੂਰ ਦੇ ਬਚਨ ਨੇ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਅਸੀਂ ਆਪਣੇ ਖਸਮ ਪਰਮਾਤਮਾ ਦੇ ਢਾਡੀ ਖਾਂ ਅਤੇ ਆਪਣੇ ਪਰਮਾਤਮਾ ਦੇ ਦਰ 'ਤੇ, ਪ੍ਰਭੂ ਦੇ ਦਰਵਾਜ਼ੇ 'ਤੇ ਅਸੀਂ ਪਹੁੰਚ ਗਏ ਹਾਂ। ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੁਕਾਰ। ਕਹਿੰਦੇ ਨੇ ਢਾਡੀ ਦੀ ਪੁਕਾਰ, ਸਾਡੀ ਜੋਦੜੀ ਮਾਲਕ ਦੇ ਦਰ 'ਤੇ ਅੰਦਰ ਸੁਣੀ ਗਈ, ਹਰ ਅੰਦਰ ਸੁਣੀ ਪੁਕਾਰ, ਢਾਡੀ ਮੁੱਖ ਲਾਇਆ। ਅਤੇ ਹੁਣ ਦੇਖੋ ਜੇ ਪੁਕਾਰ ਸੁਣੀ ਗਈ, ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਪੁਕਾਰ ਸੁਣ ਕੇ ਉਹਨੂੰ ਅਣਸੁਣੀ ਕਰ ਦਿੰਦਾ ਹੈ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ ਅਸੀਂ ਪੁਕਾਰ ਕੀਤੀ, ਪਰਮਾਤਮਾ ਨੇ ਪੁਕਾਰ ਸੁਣ ਲਈ ਅਤੇ ਸਾਨੂੰ ਆਵਾਜ਼ ਮਾਰ ਕੇ ਆਪਣੇ ਮਹਿਲ ਵਿੱਚ, ਆਪਣੇ ਟਿਕਾਣੇ 'ਤੇ, ਆਪਣੇ ਘਰ ਵਿੱਚ ਬੁਲਾ ਲਿਆ। ਅਤੇ ਜਦੋਂ ਬੁਲਾਇਆ ਤਾਂ ਉਹਨਾਂ ਨੇ ਇੱਕੋ ਗੱਲ ਪੁੱਛੀ, ਇਹ ਢਾਡੀ, ਇਹ ਸਿਫਤ ਕਰਨ ਵਾਲੇ, ਤੂੰ ਦਰਵਾਜ਼ੇ 'ਤੇ ਖਲੋ ਕੇ ਪੁਕਾਰ ਕਰ ਰਿਹਾ ਸੈਂ, ਤੇਰੀ ਪੁਕਾਰ, ਤੇਰੀ ਵਿਲਕ ਸੁਣੀ ਗਈ, ਸਾਨੂੰ ਦੱਸ ਤੂੰ ਕਾਸ ਵਾਸਤੇ ਆਇਆ ਹੈ, ਤੇਰੀ ਮੰਗ ਕੀ ਹੈ, ਕੀ ਤੈਨੂੰ ਚਾਹੀਦਾ ਹੈ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਜਦੋਂ ਆਪਣੇ ਮਹੱਲ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਬੁਲਾਇਆ ਅਤੇ ਪੁੱਛਿਆ ਤੁਹਾਡੀ ਮੰਗ ਕੀ, ਅਸੀਂ ਇੱਕੋ ਅਰਦਾਸ ਕੀਤੀ, ਮਾਲਕ ਜੀ ਇੱਕ ਕਿਰਪਾ ਕਰੋ, ਸਾਨੂੰ ਆਪਣੇ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ, ਤੁਸੀਂ ਆਪਣੀ ਬੰਦਗੀ ਦੀ ਖੈਰ ਮੈਨੂੰ ਦੇ ਦਿਓ, ਮੈਂ ਢਾਡੀ ਸਿਰਫ ਤੁਹਾਡੇ ਦਰ ਤੋਂ ਨਾਮ ਮੰਗਣ ਆਇਆ। ਪੂਰੀ ਪੌੜੀ ਹੈ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ। ਸਤਿਗੁਰੂ ਕਹਿੰਦੇ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਜਪਾਇਆ। ਹੇ ਮਾਲਕ ਇੱਕ ਕਿਰਪਾ ਕਰ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ। ਕਹਿੰਦੇ ਨੇ ਖੇ ਦਿਆਲੂ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ ਜੀ, ਸਿਰਫ ਇੱਕ ਦਾਤ ਝੋਲੀ ਵਿੱਚ ਪਾ ਦਿਓ, ਮੈਂ ਰੋਜ਼ਾਨਾ ਨਿਤ ਆਪ ਜੀ ਦੇ ਨਾਮ ਨੂੰ ਧਿਆਵਾਂ, ਆਪ ਜੀ ਦੀ ਬੰਦਗੀ ਕਰਾਂ। ਹੁਣ ਜਦੋਂ ਇਹ ਅਰਦਾਸ ਕੀਤੀ ਗਈ ਤਾਂ ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤਾ ਹਰ ਨਾਮ ਜਪਾਇਆ, ਨਾਨਕ ਪਹਿਨ ਆਇਆ। ਕਹਿੰਦੇ ਨੇ ਖਰੀ ਦਾਤੇ ਨੇ ਤਰੁੱਟ ਕੇ ਆਪਣੇ ਨਾਮ ਦੀ ਦਾਤ ਦੇ ਦਿੱਤੀ, ਸਾਨੂੰ ਆਪਣੇ ਘਰੋਂ ਉਹਨੇ ਬੰਦਗੀ ਦਾ ਸਰੋਪਾ ਦੇ ਦਿੱਤਾ, ਉਹਨੇ ਬੰਦਗੀ ਦੇ ਬਸਤਰ ਦੇ ਦਿੱਤੇ, ਪ੍ਰੇਮ ਦਾ ਪਟੋਲਾ ਦੇ ਦਿੱਤਾ। ਗੁਰਮੁਖੋ ਅਰਦਾਸਾਂ, ਕਦੀ ਰੱਬ ਨੂੰ ਰੱਬ ਤੋਂ ਮੰਗਣ ਦੀ ਅਰਦਾਸ ਕਰੀਏ। ਮੇਰੀ ਬੇਨਤੀ ਸੁਣਿਓ, ਰੱਬ ਦੀਆਂ ਦਾਤਾਂ ਤਾਂ ਬੰਦਾ ਮੰਗਦਾ ਹੈ, ਕਿਤਨਾ ਚੰਗਾ ਹੋਵੇ ਜੇ ਦਾਤੇ ਦਾ ਨਾਮ ਹੀ ਉਹਦੇ ਤੋਂ ਮੰਗਿਆ ਜਾਏ। ਠੀਕ ਹੈ ਕਿ ਅਸੀਂ ਮਾਨੋ ਇੱਕ ਰੁੱਖ ਦੇ ਕੋਲ ਜਾਂਦੇ ਹਾਂ, ਕੋਈ ਕਹਿੰਦਾ ਮੈਨੂੰ ਛਾਂ ਬੜੀ ਚੰਗੀ ਲੱਗਦੀ ਹੈ, ਕੋਈ ਕਹਿੰਦਾ ਰੁੱਖ ਦੇ ਪੱਤੇ ਬੜੇ ਚੰਗੇ ਲੱਗਦੇ ਨੇ, ਕੋਈ ਕਹਿੰਦਾ ਰੁੱਖ ਦੇ ਫੁੱਲ ਖਿੜੇ ਬੜੇ ਅੱਛੇ ਲੱਗਦੇ ਨੇ, ਕੋਈ ਕਹਿੰਦਾ ਮੈਨੂੰ ਰੁੱਖ ਦੇ ਫਲ ਬੜੇ ਚੰਗੇ ਲੱਗਦੇ ਨੇ, ਕੋਈ ਕਹਿੰਦਾ ਮੈਨੂੰ ਰੁੱਖ ਦੀ ਤਣੇ ਦਾ ਛਿਲਕਾ ਬੜਾ ਚੰਗਾ ਲੱਗਦਾ। ਹਰ ਬੰਦੇ ਦੀ ਇੱਕ ਇੱਕ ਮੰਗ ਹੈ, ਕੋਈ ਫਲ, ਕੋਈ ਫੁੱਲ, ਕੋਈ ਛਾਂ, ਕੋਈ ਟਾਹਣੀ, ਕੋਈ ਛਿੱਲੜ ਮੰਗਦਾ। ਉਹ ਭਲਿਓ, ਜੇ ਸਭ ਕੁਝ ਹੀ ਆਪਾਂ ਮੰਗਣਾ ਚਾਹੁੰਦੇ ਹਾਂ, ਇਕੱਲਾ ਰੁੱਖ ਹੀ ਆਪਾਂ ਕਿਉਂ ਨਹੀਂ ਮੰਗ ਲੈਂਦੇ? ਜਿਸ ਨੂੰ ਰੁੱਖ ਮਿਲ ਜਾਏ ਤੇ ਕੀ ਰੁੱਖ ਦੇ ਨਾਲ ਛਾਂ ਨਹੀਂ ਆਏਗੀ? ਜਿਸ ਨੂੰ ਰੁੱਖ ਮਿਲ ਜਾਏ ਕੀ ਉਹਦੇ ਨਾਲ ਪੱਤੇ ਫੁੱਲ ਤੇ ਫਲ ਨਹੀਂ ਆਉਣਗੇ? ਜਿਸ ਨੂੰ ਬ੍ਰਿਕਸ਼ ਮਿਲ ਜਾਏ ਕੀ ਉਹਦੇ ਨਾਲ ਟਾਹਣੀਆਂ ਤਣੇ ਤੇ ਸ਼ਾਖਾਵਾਂ ਨਹੀਂ ਆਉਣਗੀਆਂ? ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਨੂੰ ਪਰਮਾਤਮਾ ਤੋਂ ਮੰਗ, ਉਹਦੇ ਦਰ ਤੋਂ ਉਹਦੇ ਨਾਮ ਦੀ ਜਾਂਚਨਾ ਕਰ, ਤੇ ਜੇ ਤੂੰ ਉਹਨੂੰ ਮੰਗ ਲਵੇਂਗਾ ਸੱਚ ਇਵੇਂ ਤੇਰੀ ਪੁਕਾਰ ਵੀ ਉਹਦੇ ਦਰ 'ਤੇ ਬੜੀ ਜਲਦੀ ਸੁਣੀ ਜਾਏ। ਜਿਵੇਂ ਹਜ਼ੂਰ ਨੇ ਬਾਣੀ ਵਿੱਚ ਬੇਅੰਤ ਬਚਨ ਐਸੇ ਕੀਤੇ, ਜਿਵੇਂ ਅੱਜ ਨਾਮ ਮੰਗਿਆ ਹਜ਼ੂਰ ਨੇ ਫੁਰਮਾਇਆ ਕਿ ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਧ ਨੂੰ ਮੰਗੈ ਦਾਨ, ਮੈਂ ਤੇਰੇ ਦਰ ਦਾ ਮੰਗਤਾ ਹਾਂ। ਮਾਲਕ ਜੀ ਤੇਰੇ ਕੋਲੋਂ ਤੇਰਾ ਦਾਨ ਮੰਗਣਾ ਆ। ਬਾਬੇ ਫਰੀਦ ਸਾਹਿਬ ਨੇ ਮੰਗਿਆ ਤੇ ਕਹਿਣ ਲੱਗੇ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਤੇਰੀ ਸ਼ਰਨ ਵਿੱਚ ਆਇਆ ਬਖਸ਼ਿਸ਼ ਕਰਨ ਵਾਲੇ ਪਰਮਾਤਮਾ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਤੁਸੀਂ ਕਿਰਪਾ ਕਰੋ ਮੇਰੀ ਝੋਲੀ ਵਿੱਚ ਆਪਣੀ ਬੰਦਗੀ ਦੀ ਦਾਤ ਪਾ ਦੇਵੋ, ਆਪਣੇ ਸਿਮਰਨ ਦੀ ਦਾਤ ਪਾ ਦੇਵੋ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਵਾਰ ਵਾਰ ਬਾਣੀ ਵਿੱਚ ਪਰਮਾਤਮਾ ਦੇ ਦਰ ਤੋਂ ਉਹਦਾ ਨਾਮ ਮੰਗਣ ਦੀ, ਉਹਦੇ ਨਾਮ ਦੀ ਜਾਚਨਾ ਦੀ, ਉਹਦੇ ਨਾਮ ਨੂੰ ਪੁਕਾਰਨ ਦੀ ਸਾਨੂੰ ਜਾਚ ਸਿਖਾਈ ਹੈ। ਇੱਥੇ ਇੱਕ ਉਦਾਹਰਨ ਛੋਟੀ ਜੀ ਦੇ ਜਾਵਾਂ, ਹੈ ਤਾਂ ਭਾਵੇਂ ਉਹ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਵਿੱਚੋਂ, ਉਹਨਾਂ ਦੀ ਬਾਣੀ ਹੈ, ਭਾਈ ਨੰਦ ਲਾਲ ਸਾਹਿਬ ਜੀ ਦਾ ਬਚਨ ਹੈ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ, ਗੁਰੂ ਗੋਬਿੰਦ ਸਿੰਘ ਜੀ ਦੇ ਘਰ ਚੋਂ ਅਸੀਂ ਅਰਦਾਸਾਂ ਕੁਝ ਕਰਕੇ ਕੁਛ ਦਾਤਾਂ ਮੰਗੀਆਂ। ਦਾਤਾਂ ਤਾਂ ਉਹਨਾਂ ਬਹੁਤ ਮੰਗੀਆਂ ਨੇ, ਪਰ ਮੈਂ ਤਿੰਨ ਚਾਰ ਉਹਨਾਂ ਦੇ ਬਚਨ ਜ਼ਰੂਰ ਸਾਂਝੇ ਕਰਦੇ ਹਾਂ। ਉਹ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਇੱਕ ਕਿਰਪਾ ਸਾਡੇ 'ਤੇ ਕਰੋ, ਸਾਡੀਆਂ ਅੱਖਾਂ ਨੂੰ ਹਰ ਵੇਲੇ ਆਪਣੇ ਦਰਸ਼ਨਾਂ ਦੀ ਦਾਤ ਬਖਸ਼ ਦੇ। ਮੇਰੇ ਦੀਦੇ ਆਪ ਜੀ ਦੇ ਦੀਦਾਰ ਵਿੱਚ ਭਿੱਜੇ ਰਹਿਣ। ਦੂਸਰੀ ਕਿਰਪਾ ਕਰੋ, ਮੇਰੇ ਕੋਲ ਇਲਮ ਤਾਂ ਬਹੁਤ ਜ਼ਿਆਦਾ ਹੈ, ਅੱਖਰਾਂ ਦਾ ਗਿਆਨ ਬਹੁਤ ਹੈ, ਇੱਕ ਬਖਸ਼ਿਸ਼ ਕਰ ਦਿਓ, ਇਸ ਇਲਮ ਦੇ ਨਾਲ ਨਾਲ ਆਪਣੇ ਸੀਨੇ ਦੇ ਅਨੁਭਵੀ ਗਿਆਨ ਦਾ ਖਜ਼ਾਨਾ ਵੀ ਮੈਨੂੰ ਬਖਸ਼ ਦਿਓ, ਮੈਨੂੰ ਅਨੁਭਵੀ ਗਿਆਨ ਦੀ ਦਾਤ ਦੇ ਦਿਓ। ਤੀਸਰਾ ਬਚਨ, ਇਹ ਦਿਲ ਪਤਾ ਨਹੀਂ ਕਈ ਜਨਮਾਂ ਦਾ ਸੁੱਕਾ ਹੈ, ਇਹ ਰੁੱਖਾਂ ਬਣਿਆ ਹੋਇਆ, ਇਹ ਮਾਰੂਥਲ ਬਣ ਗਿਆ ਹੈ, ਇੱਕ ਕਿਰਪਾ ਕਰ ਮੇਰੇ ਮਾਲਕ, ਇਸ ਮਾਰੂਥਲ ਹੋਏ ਸੜੇ ਭੁੱਜੇ ਦਿਲ ਦੇ ਅੰਦਰ ਆਪਣੀ ਬਖਸ਼ਿਸ਼ ਕਰ, ਮੈਨੂੰ ਤੇਰੀ ਬੰਦਗੀ ਕਰਨ ਦਾ ਚਾਅ ਪੈਦਾ ਹੋ ਜਾਏ। ਉਸ ਤੋਂ ਅਗਲਾ ਬਚਨ ਮੰਗਿਆ, ਜਿੱਥੇ ਅੱਖਾਂ ਨੂੰ ਤੇਰੇ ਦੀਦਾਰ ਦੀ ਦਾਤ ਮਿਲ ਜਾਏ, ਸੀਨੇ ਨੂੰ ਤੇਰੇ ਅਨੁਭਵ ਦਾ ਖਜ਼ਾਨਾ ਮਿਲ ਜਾਏ, ਕਿਰਪਾ ਕਰ ਇਸ ਸੁੱਕੇ ਦਿਲ ਨੂੰ ਤੇਰੀ ਬੰਦਗੀ ਦਾ ਚਾਹ ਮਿਲ ਜਾਏ। ਉੱਥੇ ਚੌਥਾ ਬਚਨ ਕਿਹਾ, ਹੇ ਸਤਿਗੁਰੂ ਮੇਰੇ 'ਤੇ ਕਿਰਪਾ ਕਰੋ, ਮੇਰੇ ਗਲੇ ਵਿੱਚ ਤੇਰੀ ਬੰਦਗੀ ਦਾ ਪਟਾ ਤੌਕ ਪੈ ਜਾ। ਇਸ ਤੋਂ ਅੱਗੇ ਕਦੀ ਤੁਰੋ, ਵੇਖੋ ਇਹ ਅਰਦਾਸਾਂ ਕੇਵਲ ਕਥਾ ਕਰਨ ਮਾਤਰ ਨਹੀਂ ਕਿ ਚਲੋ ਅੱਜ ਸ਼ਬਦ ਆਇਆ ਆਪਾਂ ਪ੍ਰਮਾਣ ਦੇਈ ਜਾਵਾਂਗੇ ਵੀ ਮਹਾਰਾਜ ਜੀ ਨੇ ਇਹ ਮੰਗਿਆ, ਇਹ ਵੀ ਸਿਰਫ ਗੱਲ ਬਣ ਕੇ ਰਹਿ ਜਾਏਗੀ, ਵਾਰਤਾ ਬਣ ਕੇ ਰਹਿ ਜਾਏਗੀ। ਅਸਲੀ ਤਾਂ ਜਗਿਆਸੂ ਦੇ ਅੰਦਰੋਂ ਇੱਕ ਚਾਅ ਉੱਠੇ ਤੇ ਗੁਰੂ ਕੋਲੋਂ ਜਾ ਕੇ ਗੁਰੂ ਨੂੰ ਮੰਗਣ ਦੀ ਜਾਚ ਸਿੱਖ ਲਵੇ, ਪਰਮਾਤਮਾ ਕੋਲੋਂ ਜਾ ਕੇ ਪਰਮਾਤਮਾ ਨੂੰ ਮੰਗੇ, ਰੱਬ ਕੋਲੋਂ ਜਾ ਕੇ ਰੱਬ ਦੀ ਪੁਕਾਰ ਕਰੇ। ਮਹਾਰਾਜ ਜੀ ਨੇ ਚਾਰ ਬਚਨ ਭਾਈ ਨੰਦ ਲਾਲ ਦੇ ਪਹਿਲੇ ਨੇ, ਕਹਿਣ ਲੱਗੇ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਖੇ ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਦੀਦਿਆਂ ਨੂੰ ਆਪਣੇ ਦੀਦਾਰ ਦੀ ਬਖਸ਼ ਕਰ ਦੇਵੋ, ਆਪਣੇ ਦੀਦਾਰ ਦੇ ਦੇਵੋ। ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਕਿਰਪਾ ਕਰ ਮੇਰੇ ਸੀਨੇ ਨੂੰ ਆਪਣੇ ਅਨੁਭਵੀ ਰੱਬੀ ਗਿਆਨ ਦੀ ਦਾਤ ਦੇ ਦੇ। ਅਗਲੀ ਬਖਸ਼ਿਸ਼ ਕਰ, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਆ ਦਿਲ ਤਾਂ ਕਈ ਜਨਮਾਂ ਦਾ ਸੜ ਚੁੱਕਾ, ਮਾਰੂਥਲ ਹੋ ਗਿਆ, ਇਸ ਦਿਲ ਨੂੰ ਆਪਣੀ ਬੰਦਗੀ ਦਾ ਚਾਹ ਬਖਸ਼ ਦੇ। ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ, ਮੇਰੇ ਗਲੇ ਵਿੱਚ ਆਪਣੀ ਬੰਦਗੀ ਦਾ ਤੌਕ ਪਾ ਦੇ। ਤੇ ਇਸ ਤੋਂ ਅਗਲਾ ਬਚਨ ਕੀਤਾ, ਕਹਿਣ ਲੱਗੇ ਕਈ ਜਨਮ ਖੋ ਗਏ ਨੇ ਵਿਛੜਿਆਂ, ਕਈ ਜਨਮ ਖੋ ਗਏ ਨੇ ਵਿਛੋੜੇ ਵੀ ਸਬਰ ਕਰਦਿਆਂ, ਇਸ ਜਨਮ ਵਿੱਚ ਇੱਕ ਕਿਰਪਾ ਕਰ, ਮੇਰੇ ਇਸ ਖਿਜ਼ਰ ਨੂੰ ਵਸਲ ਦੇ ਵਿੱਚ ਬਦਲ ਦੇ, ਵਿਛੋੜੇ ਨੂੰ ਮਿਲਾਪ ਵਿੱਚ ਬਦਲ ਦੇ। ਤੇ ਅਗਲੀ ਬਖਸ਼ਿਸ਼ ਹੋਰ ਕਰ ਦੇ, ਕਿ ਮੇਰੇ ਜਿੰਨੇ ਤਨ ਦੇ ਰੋਮ ਨੇ, ਜਿੰਨੇ ਮੇਰੇ ਸਰੀਰ ਦੇ ਰੋਮ ਨੇ, ਹੇ ਸਤਿਗੁਰੂ ਇੱਕ ਇੱਕ ਰੋਮ ਨੂੰ ਜੇਬਾ ਬਣਾ ਦੇ। ਮੈਂ ਤੇਰੀ ਇੰਨੀ ਬੰਦਗੀ ਕਰਾਂ ਕਿ ਮੇਰੀ ਰੋਮ ਰੋਮ ਜੀਬਾ ਬੰਦਗੀ ਕਰਦਿਆਂ ਨਾ ਮੈਂ ਥੱਕਾਂ ਅਤੇ ਨਾ ਮੈਂ ਅੱਕਾਂ। ਜੇ ਮੇਰ ਦੇ ਘਰ ਵਿੱਚ ਆਇਆ ਮੇਰੇ ਰੋਮ ਵੀ ਤੂੰ ਜੇਬਾ ਬਣਾ ਦੇ। ਇਹ ਫਿਰ ਸ਼ੇਰ ਕਹਿ ਦਿਆਂ ਕਿ ਦੀਦਾਂ ਅਮਰਾ ਲਜ਼ਤੇ ਦੀਦਾਰ ਬਖਸ਼, ਸੀਨਾ ਅਮਰਾ ਮਕਸ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਂਕ ਦੇ, ਦਰ ਗਲੂਮ ਬੰਦਗੀ ਰਾ ਤੌਕ ਦੇ, ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮਯੂਮ ਜ਼ੁਬਾਂ ਕੁਨ ਅਜ ਕਰਮ, ਤਾਂ ਬਗੋਯੋ ਵਸਬ ਹਾਕਰਾ ਦਮ ਬਦਮ। ਇੱਕ ਇੱਕ ਰੋਮ ਨੂੰ ਤੂੰ ਕਿਰਪਾ ਕਰਕੇ ਜੀ ਬਣਾ ਦੇ, ਮੈਂ ਰੋਮ ਰੋਮ ਕਰਕੇ ਤੇਰੇ ਨਾਮ ਨੂੰ ਹੀ ਪੁਕਾਰੀ ਜਾ। ਤੂੰ ਬਖਸ਼ਿਸ਼ ਕਰ ਮੈਨੂੰ, ਆਪਣੇ ਦਰੋਂ ਕਰੋ ਆਪਣੇ ਨਾਮ ਦੀ ਦਾਤ ਦੇ ਦੇ। ਗੁਰਮੁਖੋ, ਫੁਰਨੇ ਤਾਂ ਬੰਦੇ ਇੱਧਰ ਰੋਜ਼ ਬਣਦੇ ਨੇ, ਅਤੇ ਕਈ ਵਾਰੀ ਫੁਰਨੇ ਸਕਾਰ ਵੀ ਹੋ ਜਾਂਦੇ ਨੇ। ਜਿਹੜੇ ਖਿਆਲ ਬਣਦੇ ਨੇ ਉਹ ਸਕਾਰ ਵੀ ਹੁੰਦੇ ਨੇ, ਕਿਉਂਕਿ ਫੁਰਨਾ ਜਿਹੜਾ ਉਹ ਕਈ ਵਾਰੀ ਅਜਾਈ ਨਹੀਂ ਜਾਂਦਾ। ਮੈਂ ਫਿਰ ਸ਼ਬਦ ਕਹਿ ਦਿੱਤਾ ਕਈ ਵਾਰੀ। ਹੁਣ ਹਰ ਬੰਦੇ ਦੇ ਅੰਦਰ ਕੋਈ ਨਾ ਕੋਈ ਚਿੰਤਨ ਦੀ ਨਦੀ ਚੱਲਦੀ ਰਹਿੰਦੀ, ਪ੍ਰਵਾਹ ਚੱਲਦਾ ਹੀ ਰਹਿੰਦਾ, ਅਤੇ ਹਰ ਬੰਦਾ ਭਾਵੇਂ ਬੋਲੇ ਨਾ ਪਰ ਅੰਦਰ ਫੁਰਨਿਆਂ ਦਾ ਰੁੱਖ ਰੋਜ਼ਾਨਾ ਇੱਕ ਪਾਸੇ ਪ੍ਰਵਾਹਿਤ ਜ਼ਰੂਰ ਹੁੰਦਾ। ਖਿਆਲ ਕਿਸੇ ਦੇ ਮਨ ਵਿੱਚ ਇਹੀ ਖਿਆਲ ਹੁੰਦਾ ਕਿ ਮੈਨੂੰ ਇੰਨਾ ਧਨ ਪਦਾਰਥ ਪ੍ਰਾਪਤ ਹੋ ਜਾਏ, ਇਹ ਦਿਨ ਰਾਤ ਹੀ ਚਿੰਤਨ ਚਲੀ ਜਾਂਦਾ। ਭਾਵੇਂ ਉਹ ਕਿਸੇ ਨੂੰ ਬੋਲ ਕੇ ਨਾ ਕਹੇ ਪਰ ਖਿਆਲ ਵਿੱਚ ਤਾਂ ਉਹ ਸਭ ਕੁਝ ਚਿੱਤ ਵੀ ਜਾ ਰਿਹਾ ਨਾ, ਮੈਨੂੰ ਆਹ ਕੁਝ ਮਿਲ ਜਾਣਾ ਚਾਹੀਦਾ ਹੈ। ਕਿਸੇ ਅੰਦਰ ਦਿਨ ਰਾਤ ਇਹੀ ਫੁਰਨੇ ਚੱਲਦੇ ਨੇ ਕਿ ਆਹ ਰਾਜ ਪਦਵੀ ਆਹ ਗੱਦੀ ਮੈਨੂੰ ਮਿਲ ਜਾਣੀ ਚਾਹੀਦੀ ਹੈ, ਇਹ ਫੁਰਨੇ ਹੀ ਨੇ। ਕਿਸੇ ਅੰਦਰ ਇਹੀ ਫੁਰਨਾ ਚੱਲਦਾ ਹੈ ਕਿ ਲੋਕਾਂ ਵਿੱਚ ਮੇਰੀ ਸ਼ੋਭਾ ਹੋਣੀ ਚਾਹੀਦੀ ਹੈ। ਪਰ ਗੁਰਮੁਖੋ, ਕਦੀ ਅੰਦਰ ਇਹ ਵੀ ਫੁਰਨਾ ਪੈਦਾ ਹੋ ਜਾਏ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਕਿਰਪਾ ਕਰੋ, ਇੱਕ ਘੜੀ ਐਸੀ ਆ ਜਾਏ ਮੇਰੇ ਚਿੱਤ ਵਿੱਚ ਤੁਹਾਡਾ ਸਿਮਰਨ ਦਿਨ ਰਾਤ ਚੱਲਦਾ ਰਹੇ, ਮੇਰੀਆਂ ਅੱਖਾਂ ਨੂੰ ਤੇਰੇ ਦਰਸ਼ਨਾਂ ਦੀ ਦਾਤ ਮਿਲ ਜਾਵੇ, ਮੇਰੇ ਕੰਨਾਂ ਨੂੰ ਤੇਰੇ ਸ਼ਬਦ ਦਾ ਨਾਦ ਮਿਲ ਜਾਵੇ, ਮੇਰੀ ਜ਼ਬਾਨ ਤੇ ਤੇਰਾ ਨਾਮ ਬੈਠ ਜਾਵੇ। ਇੱਕ ਕਿਰਪਾ ਕਰ ਕਿ ਮੈਂ ਸਿਰ ਤੋਂ ਪੈਰਾਂ ਤੱਕ ਕੇਵਲ ਦਿਨ ਰਾਤ ਤੇਰੀ ਬੰਦਗੀ ਵਿੱਚ ਹੀ ਪਿੱਜਾ ਰਹਾਂ। ਕਦੀ ਖਿਆਲ ਬਣਾਏ ਤਾਂ ਸਹੀ, ਭਗਤ ਰਵਿਦਾਸ ਸਾਹਿਬ ਨੇ ਬਣਾਇਆ ਅਤੇ ਉਹਨਾਂ ਨੇ ਆਪਣੀ ਰਸਨਾ ਤੋਂ ਇਹ ਬਚਨ ਉਚਾਰਨ ਵੀ ਕੀਤਾ ਅਤੇ ਫੁਰਮਾਇਆ ਕਿ ਚਿੱਤ ਸਿਮਰਨ ਕਰੋਂ। ਹੁਣ ਦੇਖੋ ਸ਼ਬਦ ਕਹਿ ਰਹੇ ਨੇ ਮੈਂ ਕਰਾਂ ਚਿੱਤ ਤੋਂ ਤੇਰੀ ਬੰਦਗੀ ਕਰਾਂ। ਉਹ ਭਾਈ ਇਹ ਚੰਗਾ ਫੁਰਨਾ ਬਣਾਉਣ ਨਾਲ ਪਤਾ ਨਹੀਂ ਮਾਲਕ ਕਿਸੇ ਦਿਨ ਭਾਗ ਲਾ ਹੀ ਦੇਵੇ। ਚਿੱਤ ਸਿਮਰਨ ਕਰੋਂ ਨੈਣ ਅਵਲੋਕਨੋਂ, ਸਰਵਣ ਬਾਣੀ ਸੋ ਜਸ ਪੂਰ ਰਾਖੋਂ, ਮਨ ਸੋ ਮਦਕਰ ਕਰੋਂ ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੋਂ। ਪੂਰੇ ਦਾ ਪੂਰਾ ਸਰੀਰ ਉਹਨਾਂ ਮੁਕੰਮਲ ਬਿਆਨ ਕਰ ਦਿੱਤਾ। ਚਿੱਤ ਕਰਕੇ ਤੇਰਾ ਸਿਮਰਨ ਕਰਾਂ, ਅੱਖਾਂ ਨਾਲ ਤੇਰੇ ਦੀਦਾਰ ਕਰਾਂ, ਮੈਂ ਮਨ ਨੂੰ ਭਵਰਾ ਬਣਾ ਲਵਾਂ, ਤੇਰੇ ਚਰਨ ਕਮਲਾਂ ਦੀ ਮਕਰੰਦ ਚੂ ਸਕਾਂ। ਇੱਕ ਕਿਰਪਾ ਕਰ ਮੈਂ ਰਸਨਾ ਤੋਂ ਤੇਰੇ ਅੰਮ੍ਰਿਤ ਰਾਮ ਨਾਮ ਨੂੰ ਬੋਲਾਂ, ਮੇਰੇ ਕੰਨਾਂ ਵਿੱਚ ਤੇਰੇ ਨਾਮ ਦੀ ਆਵਾਜ਼ ਸੁਣਾਈ ਦੇਣ ਲੱਗ ਪਏ। ਉਹ ਗੁਰਮੁਖੋ, ਜੇ ਇਹੋ ਜਿਹੇ ਫੁਰਨੇ ਬਣਾਉਣੇ ਕੋਈ ਸ਼ੁਰੂ ਕਰਦਾ ਤਾਂ ਚੰਗਿਆਂ ਫੁਰਨਿਆਂ ਨੂੰ ਮਾਲਕ ਭਾਗ ਵੀ ਬੜਾ ਚੰਗਾ ਲਾਉਂਦਾ ਹੁੰਦਾ। ਅੱਜ ਹੁਣ ਸਤਿਗੁਰੂ ਨੇ ਆਪਣੇ ਵੱਲੋਂ ਇੱਕ ਅਰਦਾਸ ਕੀਤੀ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਨਾਮ ਹੈ ਬੂੰਦ, ਅਸੀਂ ਹਾਂ ਚਾਤਰਕ, ਇੱਕ ਚਾਤਰਕ ਤੇਰੇ ਦਰ ਤੇ ਵਰਲਾਪ ਕਰ ਰਿਹਾ ਹੈ, ਪਿਓ ਪਿਓ ਦੀ ਰਿੱਟ ਲਾਈ ਰੱਟ ਲਾਈ ਬੈਠਾ ਹੈ, ਪ੍ਰਿਓ ਪ੍ਰਿਓ ਦਿਨ ਰਾਤ ਪੁਕਾਰਦਾ ਪਿਆ। ਕਿਰਪਾ ਕਰ ਕਿ ਮੇਰੇ ਇਸ ਅੰਦਰ ਨੂੰ ਆਪਣੇ ਨਾਮ ਦੀ ਬੂੰਦ ਇੱਕ ਨਿਮਖ ਮਾਤਰ ਬਖਸ਼ ਦੇ, ਤਾਂ ਜੋ ਮੇਰੇ ਅੰਦਰ ਨੂੰ ਟਿਕਾ ਆ ਜਾਵੇ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਧਿਆਨ ਦਿਆ ਦੇ ਸ਼ਬਦ, ਹੇ ਖਰੀ ਪਰਮਾਤਮਾ ਤੇਰੇ ਤੋਂ ਬਿਨਾਂ ਮੈਂ ਇੱਕ ਰੱਤੀ ਭਰ ਸਮਾਂ ਵੀ ਨਹੀਂ ਰਹਿ ਸਕਦਾ। ਹੁਣ ਇੱਥੇ ਪਾਠ ਗੁਰਮੁਖਾਂ ਸ਼ੁੱਧ ਕੀਤਾ, ਰਾਤੀ ਨਹੀਂ ਰਾਤ ਪਾਠ ਨਹੀਂ, ਅਰਥ ਰਾਤ ਨਹੀਂ ਹੋਣਗੇ ਕਿ ਤੇਰੇ ਤੋਂ ਬਿਨਾਂ ਮੈਂ ਇੱਕ ਰਾਤ ਨਹੀਂ ਰਹਿ ਸਕਦਾ। ਇੱਥੇ ਰਾਤੀ ਦਾ ਅਰਥ ਹੈ ਰੱਤੀ ਭਰ, ਥੋੜ੍ਹਾ ਜਿਹਾ ਸਮਾਂ ਕਿ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪ ਜੀ ਦੇ ਨਾਮ ਤੋਂ ਬਿਨਾਂ, ਆਪ ਜੀ ਦੇ ਸਿਮਰਨ ਤੋਂ ਬਿਨਾਂ ਇੱਕ ਰੱਤੀ ਭਰ ਸਮਾਂ ਵੀ ਨਹੀਂ ਰਹਿ ਸਕਦਾ।
ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਹੇ ਮਾਲਕ, ਜਿਵੇਂ ਇੱਕ ਅਮਲੀ ਨੂੰ ਅਮਲ ਨਾ ਮਿਲੇ। ਹੁਣ ਧਿਆਨ ਦਿਆ, ਤੇ ਸ਼ਬਦ ਸ਼ਰਾਬੀ ਨਹੀਂ ਵਰਤਿਆ, ਅਮਲੀ ਸ਼ਬਦ ਵਰਤਿਆ ਹੈ। ਅਮਲ ਖਾਣ ਵਾਲਾ ਬੰਦਾ ਤੇ ਜਿਹਦੀਆਂ ਖੱਡਾਂ ਵਿੱਚ ਅਮਲ ਧੱਸ ਜਾਵੇ, ਜਿਵੇਂ ਇੱਕ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ, ਤੜਫਦਾ ਹੈ, ਇਸੇ ਤਰ੍ਹਾਂ ਪਰਿਪੂਰਨ ਪਰਮਾਤਮਾ ਜੀ ਸਾਡਾ ਅੰਦਰ ਤੇਰੇ ਨਾਮ ਤੋਂ ਬਿਨਾਂ ਤੜਫਦਾ ਹੈ। ਇੱਥੇ ਇੱਕ ਅਰਜ਼ ਜ਼ਰੂਰ ਕਰਾਂ, ਕਿਉਂਕਿ ਸਾਡੇ ਲੋਕ ਸੁਣ ਕੇ ਨਾ ਕਈ ਵਾਰੀ ਆਪਣੀ ਮਰਜ਼ੀ ਦੇ ਅਰਥ ਵੀ ਕੱਢਣ ਲੱਗ ਪੈਂਦੇ। ਹੁਣ ਮੰਨ ਲਓ, ਜਿਵੇਂ ਇੱਥੇ ਮਹਾਰਾਜ ਜੀ ਨੇ ਅਮਲੀ ਦਾ ਪ੍ਰਮਾਣ ਲਿਆ, ਤੇ ਕੋਈ ਸੁਣਦਾ ਹੋਇਆ ਜਿਹੜਾ ਛਕਣ ਵਾਲਾ, ਉਹ ਤਾਂ ਇਹ ਵੀ ਕਹਿੰਦਾ ਹੋਵੇਗਾ, ਚਲੋ ਜੇ ਅਸੀਂ ਖਾਂਦੇ ਹਾਂ, ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ, ਉਹਦੇ ਅਰਥ ਇਹ ਨਾ ਕਰ ਬਈ ਉਹ ਕਿਤੇ। ਮੈਂ ਤਾਂ ਵੇਰਵਾ ਪਾ ਦਿਆਂ, ਕਿਉਂਕਿ ਸਾਡੇ ਪੇਂਡੂ ਲੋਕ ਉਹ ਕਈ ਵਾਰੀ ਕਹਿ ਦਿੰਦੇ ਅੱਧੀ ਕੁ ਤੁੱਕ ਲੈ ਕੇ ਨਾ, ਉਹ ਜਿਵੇਂ ਉਹ ਮਾਈ ਕਹਿੰਦੀ ਸੀ ਕੇਤੇ ਲੈ ਲੈ ਮੁੱਕਰ ਪਾਹੇ ਵਾਲੀ ਗੱਲ, ਅੱਧੀ ਅੱਧੀ ਤੁੱਕ ਹੀ ਲੱਭ ਲੈਂਦੇ ਹਾਂ, ਜਿਵੇਂ ਗੱਡੀਆਂ ਪਿੱਛੇ ਲਿਖੀ ਫਿਰਨੇ ਆ, ਇਹ ਪੇ ਦਾ ਤੇਰੀ ਦਾਤਾਰ। ਅਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰਸਿੱਖੋ ਇਹਨੂੰ ਮੈਂ ਮੇਰੇ ਵਿਰੋਧ ਨਾ ਸਮਝਿਓ, ਉਹ ਮੈਂ ਕਹਾਂ ਤੁਸੀਂ ਗੱਡੀਆਂ 'ਤੇ ਲਿਖਣੇ ਆ, ਕਾਗਜ਼ਾਂ 'ਤੇ ਵਾਹਿਗੁਰੂ ਰੁਮਾਲਿਆਂ 'ਤੇ ਲਿਖਣੇ ਪਏ ਆ, ਉਹ ਜਿਹੜੇ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਨੇ, ਇਹਨਾਂ ਨੂੰ ਪੜ੍ਹ ਲਈਏ ਅਤੇ ਅੰਦਰ ਸਭ ਕੁਝ ਵੱਸ ਜਾਏ। ਹੁਣ ਪਰ ਉਹ ਅੱਧੀ ਤੋਂ ਕੀ ਹੈ ਨਾ, ਮੇਰਾ ਇਹ ਵੈਸੇ ਵਿਆਖਿਆ ਦਾ ਵਿਸ਼ਾ ਨਹੀਂ, ਪਰ ਜ਼ਰੂਰੀ ਸੀ ਇਹ ਬੇਨਤੀ ਕਰਨੀ। ਹੁਣ ਅੱਧੀ ਤੋਂ ਕਿ ਇਹ ਪੇ ਦਾਂ ਤੇਰੀ ਦਾਂ ਤਾਰ, ਅਤੇ ਚੇਤੇ ਰੱਖਿਓ ਜਿਹੜੀ ਦਾਤ ਗੁਰੂ ਨੇ ਲਿਖੀ ਹੈ ਨਾ, ਉਹ ਦਾਤ ਨੂੰ ਕੋਈ ਬ੍ਰਹਮ ਗਿਆਨੀ ਤਾਂ ਝੱਲ ਸਕਦਾ ਹੈ, ਕਾਰ ਝੂਟਣ ਵਾਲਾ ਨਹੀਂ। ਉਹ ਦਾਤ ਇਹਵੇ ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਦੁੱਖ ਅਤੇ ਭੁੱਖ ਮੌਤ ਇਹ ਤੇਰੀ ਦਾਤ ਹੈ। ਉਹ ਭਾਈ ਗੁਰਸਿੱਖੋ, ਕੋਈ ਦੁੱਖ ਭੁੱਖ ਅਤੇ ਮੌਤ ਨੂੰ ਦਾਤ ਸਵੀਕਾਰਨ ਨੂੰ ਤਿਆਰ ਹੋ ਜਾਏਗਾ? ਪਰ ਆਪਾਂ ਅੱਧੀ ਤੁੱਕ ਲਈ ਨਾ। ਹੁਣ ਇੱਥੇ ਗੁਰੂ ਰਾਮਦਾਸ ਜੀ ਨੇ ਅਮਲੀ ਦੀ ਇੱਕ ਉਦਾਹਰਣ ਲਈ, ਇਹਦਾ ਮਤਲਬ ਇਹ ਨਹੀਂ ਕਿ ਕਿਤੇ ਅਮਲ ਖਾਣ ਦੀ ਕੋਈ ਪ੍ਰੇਰਣਾ ਦਿੱਤੀ। ਮਹਾਰਾਜ ਕਹਿੰਦੇ ਜਿਵੇਂ ਇੱਕ ਅਮਲੀ ਉਹਨੂੰ ਅਮਲ ਨਾ ਮਿਲੇ, ਉਂਝ ਗੁਰੂ ਘਰ ਦੇ ਅੰਦਰ, ਸਤਿਗੁਰੂ ਦੇ ਘਰ ਅੰਦਰ ਹਰ ਤਰ੍ਹਾਂ ਦੇ ਨਸ਼ੇ ਦੀ ਮਨਾਹੀ ਹੈ। ਸਿੱਖ ਗੁਰੂ ਕਾ ਹੋਵੇ, ਮੈਂ ਇੱਕ ਦੋ ਪ੍ਰਮਾਣ ਦੇ ਦਿੰਦਾ। ਰਾਤ ਵੀ ਅਰਜ਼ ਕਰ ਆਇਆ ਕਿ ਦੇਖੋ ਅਸੀਂ ਸਾਰੇ ਰੌਲਾ ਪਾਉਂਦੇ ਹਾਂ ਕਿ ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਦੀ ਗੱਲ ਕਰਨੀ ਹੈ। ਮੇਰਾ ਖਿਆਲ ਹੈ ਉਹਨੇ ਧਾਰਮਿਕ ਅਦਾਰੇ ਦਿਨ ਬ ਦਿਨ ਨਹੀਂ ਵੱਧਦੇ ਪਏ, ਜਿੰਨੇ ਸ਼ਰਾਬ ਦੇ ਠੇਕੇ ਸਾਰੇ ਪੰਜਾਬ ਦੇ ਵਿੱਚ ਦਿਨ ਦੇ ਦਿਨੋ ਦਿਨ ਵੱਧਦੇ ਨਜ਼ਰ ਆਉਂਦੇ ਹੋਣਗੇ। ਉਹਨੇ ਲੋਕ ਧਰਮ ਸਥਾਨ ਨਹੀਂ ਸ਼ਾਇਦ ਵੱਧਦੇ ਹੋਣਗੇ। ਫਿਰ ਦੇਖੋ ਉਹਦੀ ਵਰਤੋਂ ਅੱਜ ਦੀ ਜਵਾਨੀ ਅੰਦਰ, ਜਵਾਨੀ ਤਾਂ ਆਪਣੇ ਆਪ ਵਿੱਚ ਨਸ਼ਾ ਹੁੰਦੀ ਏ, ਪਰ ਸੱਚ ਇਵੇਂ ਨਸ਼ੇ ਉੱਤੇ ਸ਼ਰਾਬ ਦਾ ਨਸ਼ਾ ਇੰਨਾ ਕੁ ਪੈ ਚੁੱਕਾ ਹੈ ਕਿ ਜਵਾਨੀ ਨਹੀਂ ਰਹੀ। ਸੱਚ ਇਵੇਂ ਕਿ ਅੱਜ ਬਾਹਰ ਦੀ ਕਾਗਜ਼ਾਂ ਉੱਤੇ ਉਮਰ ਮਿਲਦੀ ਹੈ ਜਵਾਨੀ ਦੀ, ਪਰ ਸਰੀਰ ਵੱਲ ਝਾਤੀ ਮਾਰ ਕੇ ਦੇਖੋ ਤੇ ਉਹ ਤਾਂ ਬੁੱਢਿਆਂ ਨਾਲੋਂ ਵੀ ਨੀਵੇਂ ਜਾ ਚੁੱਕੇ, ਕਮਜ਼ੋਰ ਇਤਨੇ ਕੁ ਹੋ ਚੁੱਕੇ। ਉਂਝ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਦੋ ਬੇਨਤੀਆਂ ਮੈਂ ਕਰਦਿਆਂ, ਮੈਂ ਫਿਰ ਅਰਜ਼ ਕਰਾਂ, ਪਰ ਕਰਨ ਇਹ ਨਹੀਂ, ਇੱਕ ਹਿੰਨ ਮੈਂ ਤੁਹਾਡੇ ਤੋਂ ਇਜਾਜ਼ਤ ਮੰਗ ਕੇ ਬਾਹਰ ਨਿਕਲ ਕੇ ਬੇਨਤੀ ਕਰਨੀ ਚਾਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸਨ ਰਹਿਤਨਾਮੇ ਦੇ, ਕਿ ਜਿਹੜਾ ਸਿੱਖ ਇਹ ਪੰਜ ਐਬ ਛੱਡ ਦੇਵੇਗਾ, ਇਹ ਸ਼ਬਦ ਵਰਤੇ, ਜਿਹੜਾ ਪੰਜਾਂ ਐਬਾਂ ਦੇ ਨਜ਼ਦੀਕ ਨਹੀਂ ਜਾਏਗਾ, ਕਹਿੰਦੇ ਉਹ ਮੇਰਾ ਸਭ ਤੋਂ ਪਿਆਰਾ ਅਤੇ ਸੂਝਵਾਨ ਸਿੱਖ ਹੋਵੇਗਾ। ਮਹਾਰਾਜ ਕਿਹੜੇ? ਕਹਿਣ ਲੱਗੇ ਪਰ ਨਾਰੀ ਜੁਵਾ ਅਸਤ ਚੋਰੀ ਮਦਰਾ ਜਾਨ। ਪਰ ਨਾਰੀ ਪਰਾਇਆ ਤਨ, ਚੋਰੀ ਕਰਨੀ, ਜੂਆ ਖੇਡਣਾ, ਝੂਠ ਬੋਲਣਾ ਅਤੇ ਮਦਰਾ ਪਾਨ ਕਰਨਾ, ਸ਼ਰਾਬ ਪੀਣਾ। ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਨ। ਜਿਹੜਾ ਪੰਜਾਂ ਨੂੰ ਛੱਡਦਾ ਉਹ ਸਭ ਤੋਂ ਸੁਰੇਸ਼ਤਮ ਸਿੱਖ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਤੇ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਦੁਰਮਤ ਮਦ ਜੋ ਪੀਵ ਤੇ ਬਿਕਲੀ ਪਤ ਕਮਲੀ, ਰਾਮ ਰਸਾਇਣ ਜੋ ਰੱਤੇ ਨਾਨਕ ਸੱਚ ਅਮਲੀ। ਜਿਹੜੇ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਨੇ, ਪਰ ਖੈਰ ਇੱਥੇ ਅਸੀਂ ਇੱਕੋ ਉਦਾਹਰਣ ਲੈਣੀ ਹੈ ਕਿ ਧੰਨ ਗੁਰੂ ਰਾਮਦਾਸ ਕਹਿ ਰਹੇ ਨੇ ਪਰਮਾਤਮਾ ਜੀ, ਮੈਂ ਤੇਰੇ ਨਾਮ ਤੋਂ ਬਿਨਾਂ ਇੱਕ ਰੱਤੀ ਭਰ ਵੀ ਨਹੀਂ ਰਹਿ ਸਕਦਾ, ਤੇਰੀ ਬੰਦਗੀ ਤੋਂ ਬਿਨਾਂ ਮੈਂ ਇੱਕ ਖਿੰਨ ਵੀ ਨਹੀਂ ਜੀ ਸਕਦਾ, ਇੱਕ ਕਿਰਪਾ ਮੇਰੇ 'ਤੇ ਕਰ ਕਿ ਮੈਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਦੇ ਦੇ। ਅਤੇ ਜੇ ਕੋਈ ਕਹੇ ਵੀ ਨਾਮ ਤੋਂ ਬਿਨਾਂ ਜੀ ਲਈਏ, ਮਹਾਰਾਜ ਕਹਿੰਦੇ ਨੇ ਕਿਸੇ ਅਮਲੀ ਨੂੰ ਪੁੱਛ ਕੇ ਦੇਖੋ, ਜੇ ਅਮਲੀ ਨੂੰ ਸਵੇਰੇ ਅਮਲ ਨਾ ਮਿਲੇ, ਅਫੀਮਚੀ ਨੂੰ ਸਵੇਰੇ ਅਫੀਮ ਨਾ ਮਿਲੇ, ਉਸ ਬੰਦੇ ਦਾ ਅੰਦਰ ਕਿੰਨਾ ਕੁ ਨਿਡਾਲ ਹੋਇਆ ਹੁੰਦਾ। ਪੋਸਤੀ ਨੂੰ ਪੋਸਤ ਨਾ ਮਿਲੇ, ਉਹ ਬੇਹਾਲ ਹੁੰਦਾ। ਸ਼ਰਾਬੀ ਨੂੰ ਸ਼ਰਾਬ ਨਾ ਮਿਲੇ, ਉਹਦਾ ਬੁਰਾ ਹਾਲ ਹੁੰਦਾ। ਅਫੀਮਚੀ ਨੂੰ ਅਫੀਮ ਨਾ ਮਿਲੇ, ਉਹ ਤੜਫਦਾ। ਮਹਾਰਾਜ ਕਹਿੰਦੇ ਨੇ ਉਹ ਤਾਂ ਔਗਣਾ ਕਰਕੇ ਤੜਫਦੇ ਪਏ ਨੇ, ਵਾਹਿਗੁਰੂ ਸੱਚ ਐਵੇਂ ਮੇਰੇ ਅੰਦਰ ਨੂੰ ਤੇਰੇ ਨਾਮ ਦੀ ਲਟਕ ਲੱਗ ਗਈ ਹੈ, ਮੇਰਾ ਅੰਦਰ ਇਸ ਤਰ੍ਹਾਂ ਤੜਫਦਾ ਪਿਆ ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ। ਇੱਕ ਕਿਰਪਾ ਕਰ, ਮੈਨੂੰ ਆਪਣੇ ਦਰੋਂ ਘਰੋਂ ਇੱਕ ਨਿਮਖ ਮਾਤਰ ਨਾਮ ਦੀ ਦਾਤ ਦੇ ਦੇ। ਭਗਤ ਨਾਮਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਪਵਿੱਤਰ ਸ਼ਬਦ ਹੈ ਕਿ ਨਾਮ ਤੋਂ ਵਿਖੂਣਾ ਅੰਦਰ ਕਿੰਨੇ ਤੜਫਦਾ ਹੈ। ਹੁਣ ਜਿਹੜਾ ਜਪਦਾ ਇਹ ਤਾਂ ਉਹਨੂੰ ਪਤਾ ਹੈ ਨਾ, ਅਤੇ ਜਿਸ ਮਾਈ ਕੇ ਲਾਲ ਨੇ ਕਦੀ ਸੰਗਰਾਂਦ ਵਾਲੇ ਦਿਨ ਹੀ ਕਿਤੇ ਵਾਹਿਗੁਰੂ ਜਾ ਕੇ ਕਹਿਣਾ, ਉਹਨੂੰ ਕੀ ਪਤਾ ਕਿ ਨਾਮ ਤੋਂ ਬਿਨਾਂ ਕਿੰਨਾ ਕੁ ਅੰਦਰ ਤੜਬਾਂਦੀ ਹੈ। ਮਹਾਰਾਜ ਜੀ ਨੇ ਕਿਹਾ, ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਮਨ ਪਾਣੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿ ਜਿਵੇਂ ਇੱਕ ਵੱਛਾ ਗਾਂ ਤੋਂ ਦੂਰ ਕੀਤਾ ਜਾਏ ਅਤੇ ਗਾਂ ਤੜਫਦੀ ਹੈ ਆਪਣੇ ਬੱਚੇ ਦੀ ਖਾਤਰ, ਇੱਕ ਮੱਛੀ ਨੂੰ ਪਾਣੀ ਤੋਂ ਕੱਢਿਆ ਜਾਏ ਅਤੇ ਪਾਣੀ ਦੀ ਖਾਤਰ ਮੱਛੀ ਤੜਫਦੀ ਹੈ, ਇਸੇ ਤਰ੍ਹਾਂ ਤੇਰੇ ਨਾਮ ਦਾ ਵਿਛੋੜਾ ਪੈ ਜਾਏ ਅਤੇ ਮੇਰਾ ਅੰਦਰ ਤੜਫਦਾ ਹੈ। ਸਾਹਿਬ ਦੇ ਬਚਨ ਨੇ, ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਬੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਇਸੇ ਤਰ੍ਹਾਂ ਪ੍ਰਭੂ ਤੇਰੇ ਨਾਮ ਤੋਂ ਬਿਨਾਂ ਅੰਦਰ ਤੜਫਦਾ ਹੈ। ਬਾਬਾ ਫਰੀਦ ਸਾਹਿਬ ਨੂੰ ਪੁੱਛੋ, ਸਿਰਫ ਇੱਕ ਰਾਤ ਦੀ ਬੰਦਗੀ ਦਾ ਨਾਗਾ ਪਿਆ, ਇੱਕ ਰਾਤ ਦਾ, ਅਤੇ ਉਹ ਦਰਵੇਸ਼ ਪੁਕਾਰ ਉੱਠਿਆ ਕਿ ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਅੱਜ ਹੀ ਤੇਰਾ ਵਸਲ ਨਹੀਂ ਮਿਲਿਆ, ਅੱਜ ਹੀ ਤੇਰੀ ਬੰਦਗੀ ਦੀ ਦਾਤ ਨਹੀਂ ਮਿਲੀ, ਮੇਰਾ ਪੂਰੇ ਦਾ ਪੂਰਾ ਅੰਗ ਤਨ ਸਰੀਰ ਦੇ ਅੰਗ ਪੀੜਾ ਮਹਿਸੂਸ ਕਰਦੇ ਪਏ ਨੇ। ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾ ਹੈ। ਕਿੰਨੀ ਪਰਮ ਅਵਸਥਾ ਹੈ ਕਿ ਮਾਲਕ ਇੱਕ ਰੱਤੀ ਭਰ ਵੀ ਤੇਰੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਇੱਕ ਕਬੀਰ ਸਾਹਿਬ ਦਾ ਸ਼ਬਦ ਹੈ, ਅਸੀਂ ਸਿਰਫ ਬਾਣੀ ਵਿੱਚ ਪ੍ਰਮਾਣ ਲੈਂਦੇ ਪਏ ਹਾਂ। ਮਾਂ ਰੋਂਦੀ ਏ, ਉਹ ਇੱਕ ਗੱਲ ਕਹਿੰਦੀ ਏ ਕਿ ਇਹਨੇ ਪਤਾ ਨਹੀਂ ਨਿਆਣਿਆਂ ਦਾ ਕੀ ਬਣੇਗਾ। ਕਹਿੰਦੀ ਏ, ਇਹਨੇ ਤਾਂ ਛੱਡ ਦਿੱਤਾ ਖੱਡੀ ਦਾ ਕੰਮ, ਕੱਪੜੇ 'ਤੇ ਬੁੰਦਾ ਨਹੀਂ ਅਤੇ ਹਰ ਵੇਲੇ ਰਾਮ ਨਾਮ ਹੀ ਆਪਣੇ ਸਰੀਰ ਉੱਤੇ ਓੜ ਲਿਆ ਹੈ। ਹੁਣ ਇੱਕ ਤਾਂ ਹੁੰਦਾ ਹੈ ਨਾ, ਆਹ ਕਈ ਵਾਰੀ ਤੁਹਾਨੂੰ ਮਿਲਣਗੇ ਬਾਹਰ ਜਾਂਦੇ, ਉਹ ਰਾਮ ਨਾਮ ਦੀ ਚਾਦਰ ਉੱਤੇ ਲਈ ਹੁੰਦੀ। ਉਹ ਪਿਆਰਿਓ ਚੇਤੇ ਰੱਖਿਓ, ਰਾਮ ਨਾਮ ਕੀ ਚਦਰੀਆ ਸੇ ਕੁਛ ਨਹੀਂ ਬਣੇਗਾ ਜਿੰਨੀ ਦੇਰ ਤੱਕ ਹਿਰਦੇ ਦੀ ਚਾਦਰ ਉੱਤੇ ਰੱਬ ਦਾ ਨਾਮ ਨਹੀਂ ਉਕਰਿਆ ਜਾਂਦਾ। ਬਾਹਰ ਦੀਆਂ ਚਾਦਰਾਂ ਇੱਥੇ ਕੀ ਕਰਨਗੀਆਂ। ਉਹ ਕਬੀਰ ਦੀ ਮਾਂ ਨੇ ਕਿਹਾ, ਕਹਿਣ ਲੱਗੀ, ਪੁੱਤਰ ਆ ਤੇਰੇ ਨਿਆਣੇ ਕਿਵੇਂ ਜੀਣਗੇ, ਤੂੰ ਜਿਹੜਾ ਰੋਜ਼ ਰਾਮ ਨਾਮ ਦੀ ਰੱਟ ਲਾਨਾ ਇਹਨੂੰ ਛੱਡ। ਅਤੇ ਉੱਥੇ ਮਹਾਂਪੁਰਖ ਨੇ ਇੱਕ ਬਚਨ ਕਿਹਾ ਕਿ ਇੱਕ ਰੱਤੀ ਭਰ ਵੀ ਮੈਂ ਬੰਦਗੀ ਤੋਂ ਬਿਨਾਂ ਰਹਿ ਨਹੀਂ ਸਕਦਾ। ਬਚਨ ਹੈ ਕਿ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਤੰਨਾ ਬੁੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਅਤੇ ਅੱਗੋਂ ਮਹਾਂਪੁਰਖ ਨੂੰ ਜੇ ਮਾਂ ਵਰਜਦੀ ਹੈ ਤੇ ਭਗਤ ਜੀ ਕਹਿੰਦੇ ਨੇ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸੁਨੇਹੀ। ਜਦੋਂ ਮੈਂ ਨਲਕੀ 'ਚ ਧਾਗਾ ਪਾਉਣਾ, ਚੇਤੇ ਰੱਖਿਓ ਸੂਈ 'ਚ ਨਹੀਂ, ਨਲਕੀ ਵਿੱਚ ਧਾਗਾ ਪਾਇਆ ਜਾਂਦਾ ਸਾਹ ਖਿੱਚ ਕੇ, ਕਿ ਜਦੋਂ ਮੈਂ ਮਾਂ ਨਲਕੀ ਵਿੱਚ ਧਾਗਾ ਪਾਉਣ ਲੱਗਾਂ ਤੇ ਅੱਧਾ ਸਵਾਸ ਰੱਬ ਦੀ ਬੰਦਗੀ ਭੁੱਲਦੀ ਏ, ਮੇਰੇ ਤੋਂ ਤਾਂ ਉਹ ਅੱਧਾ ਸਵਾਸ ਨਹੀਂ ਜਰਿਆ ਜਾਂਦਾ, ਤੂੰ ਕਹਿੰਦੀ ਹੈ ਸਦਾਲੀ ਨਾਮ ਛੱਡ ਦਿਆ। ਤਨ ਗੁਰੂ ਰਾਮਦਾਸ ਕਹਿੰਦੇ ਨੇ, ਅਕਾਲ ਪੁਰਖ ਜੀ ਕਰੋ ਤਰਸ ਸਾਡੇ 'ਤੇ, ਇੱਕ ਨਿਮਖ ਮਾਤਰ ਇੱਕ ਰੱਤੀ ਭਰ ਸਮਾਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਕਿ ਜਿਵੇਂ ਇੱਕ ਅਮਲੀ ਨੂੰ ਅਮਲ ਨਾ ਮਿਲੇ ਉਹ ਮਰ ਜਾਂਦਾ ਹੈ, ਇਸੇ ਤਰ੍ਹਾਂ ਸਾਡੀ ਦਸ਼ਾ ਬਣ ਗਈ ਏ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ, ਅੰਦਰ ਨੂੰ ਟਿਕਾ ਨਹੀਂ। ਤੂੰ ਕਿਰਪਾ ਕਰ, ਆਪਣੇ ਨਾਮ ਅੰਮ੍ਰਿਤ ਦੀ ਬੂੰਦ ਬਖਸ਼ ਦੇ।
ਰਹਾਓ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਨਾਮ ਇਸ ਕਰਕੇ ਨਹੀਂ ਜਪਦੇ ਵੀ ਤੇਰਾ ਅੰਤ ਪਾਉਣਾ ਹੈ, ਤੇਰਾ ਥਾਂ ਪਾਉਣ ਵਾਸਤੇ ਨਹੀਂ। ਤੂੰ ਤਾਂ ਇੱਕ ਗਹਿਰਾ ਸਰਵਰ ਭਾਵੇਂ ਤੇ ਸ਼ਬਦ ਵਰਤੇ ਹੈ, ਪਰ ਅਰਥ ਕਰਾਂਗੇ ਆਪਾਂ ਸਮੁੰਦਰ। ਤੂੰ ਇੱਕ ਡੂੰਘਾ ਸਮੁੰਦਰ ਹੈ ਤੇ ਸਾਡੇ ਕੋਲ ਇੰਨੀ ਸਮਰੱਥਾ ਨਹੀਂ। ਫਿਰ ਦੁਬਾਰਾ ਤੁਕ ਪੜੀ ਹੋਏ,
ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਅੰਤ ਮਾਤੀ।
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਡੂੰਘੇ ਸਮੁੰਦਰ ਦੀ ਤਰ੍ਹਾਂ ਹੈ, ਅਸੀਂ ਤੇਰਾ ਅੰਤ ਥੋੜਾ ਜਿੰਨਾ ਵੀ ਨਹੀਂ ਜਾਣ ਸਕਦੇ। ਇੱਥੇ ਮਾਤੀ ਦਾ ਅਰਥ ਮਸਤ ਨਹੀਂ, ਭੋਰਾ ਜਿੰਨਾ, ਥੋੜਾ ਜਿੰਨਾ ਮਾਤਰਾ। ਕਹਿੰਦੇ ਨੇ ਅਕਾਲ ਪੁਰਖ ਤੂੰ ਡੂੰਘਾ ਸਮੁੰਦਰ ਹੈ, ਸਾਡੇ ਕੋਲ ਸਮਰੱਥਾ ਨਹੀਂ ਕਿ ਅਸੀਂ ਤੇਰਾ ਇੱਕ ਰੰਚਕ ਮਾਤਰ ਵੀ ਥਾਂ ਪਾ ਸਕੀਏ।
ਤੂੰ ਪਰੈ ਪਰੈ ਅਪਰੰਪਰ ਸੁਆਮੀ ਨਿਤ ਜਾਨਹੁ ਆਪਨ ਗਾਤੀ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਪਰੇ ਤੋਂ ਪਰੇ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਆਪਣੇ ਅੰਦਰ ਦੀ ਗਤੀ ਨੂੰ, ਆਪਣੇ ਅੰਦਰ ਦੇ ਹਾਲਾਤ ਨੂੰ, ਆਪਣੇ ਅੰਦਰ ਨੂੰ ਕੇਵਲ ਤੂੰ ਆਪ ਜਾਣਨਾ ਹੈ। ਕਿਸੇ ਕੋਲ ਕੋਈ ਸਮਰੱਥਾ ਨਹੀਂ ਕਿ ਤੇਰਾ ਅੰਤ ਪਾ ਸਕੇ। ਇਹਨਾਂ ਦੋ ਤੁਕਾਂ 'ਤੇ ਰੋਕ ਕੇ ਵੀ ਅਰਜ਼ ਕਰਦੇ ਹਾਂ ਕਿ ਸਿਮਰਨ ਦਾ ਮਤਲਬ, ਭਗਤੀ ਦਾ ਅਰਥ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਪਾਉਣਾ ਨਹੀਂ। ਜੇਕਰ ਕੋਈ ਇਹ ਬੰਦਾ ਯਤਨ ਕਰੇਗਾ ਕਿ ਮੈਂ ਸਿਮਰਨ ਕਰਕੇ ਉਹਦਾ ਅੰਤ ਪਾ ਕੇ ਲੋਕਾਂ ਨੂੰ ਦੱਸਣਾ, ਤੇ ਉਹ ਬੜਾ ਭੁਲੇਖੇ ਵਿੱਚ ਕਹਿ, ਕਿਉਂਕਿ ਸਿਮਰਨ ਕਰਕੇ ਅਭੇਦਤਾ ਤਾਂ ਮਿਲ ਸਕਦੀ ਏ, ਪਰ ਸਿਮਰਨ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇੱਥੇ ਇੱਕ ਦੋ ਬਾਣੀ ਵਿੱਚੋਂ ਅਸੀਂ ਬਚਨ ਲੈ ਲੈਂਦੇ। ਇੱਕ ਤਾਂ ਅਸੀਂ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ ਕਿ ਸਾਹ ਲਾਹੀ ਸਾਹ ਲਾਖੇ, ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ। ਸਲਾਉਣ ਯੋਗ ਪਰਮਾਤਮਾ ਨੂੰ ਸਲਾਹ, ਅਤੇ ਜਿਵੇਂ ਨਦੀਆਂ ਅਤੇ ਨਾਲੇ ਇਕੱਠੇ ਹੋ ਕੇ ਸਮੁੰਦਰ ਵਿੱਚ ਲੀਨ ਹੁੰਦੇ ਨੇ, ਉਹ ਸਮੁੰਦਰ ਵਿੱਚ ਅਭੇਦ ਤਾਂ ਹੋ ਸਕਦੇ ਨੇ, ਪਰ ਸਮੁੰਦਰ ਵਿੱਚ ਗਏ ਹੋਏ ਪਾਣੀ ਨੇ ਕਦੀ ਵਾਪਸ ਆ ਕੇ ਦੱਸਿਆ ਕਿ ਲੋਕੋ ਜਿਸ ਪਾਣੀ ਵਿੱਚ ਅਸੀਂ ਅਭੇਦ ਹੋ ਗਏ ਉਹ ਸਮੁੰਦਰ ਇੰਨਾ ਗਹਿਰਾ ਹੈ, ਇਤਨਾ ਡੂੰਘਾ ਹੈ। ਨਦੀਆਂ ਨਾਲੇ ਸਮਾ ਸਕਦੇ ਨੇ ਪਰ ਥਾਂ ਨਹੀਂ ਪਾ ਸਕਦੇ। ਕਹਿਣ ਲੱਗੇ ਸਿਮਰਨ ਕਰਕੇ ਉਹਦੇ ਵਿੱਚ ਅਭੇਦ ਹੋ ਸਕਣਾ, ਪਰ ਮਤ ਕਿਤੇ ਡੀਂਗ ਮਾਰ ਵੀ ਮੈਂ ਸਭ ਕੁਝ ਜਾਣ ਲਿਆ, ਉਸ ਪਰਿਪੂਰਨ ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਦਾ। ਸਾਹ ਲਾਹੀ ਸਾਹ ਲਾਖੇ, ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ। ਭਾਵੇਂ ਸਮੁੰਦਰ ਨਾ ਜਾਣੀਏ, ਉਸ ਵਿੱਚ ਲੀਨ ਹੋ ਸਕਦੇ ਨੇ, ਨਾ ਜਾਣੀਏ, ਅਭੇਦ ਹੋਇਆਂ ਬਾਰੇ ਕੀ ਕੋਈ ਦੱਸ ਸਕਦਾ ਹੈ, ਉਹਦਾ ਥਾਂ ਨਹੀਂ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਤੂੰ ਠਾਗਰੋ ਬੈਰਾਗਰੋ ਮੈਂ ਜੇਹੀ ਘਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਇੱਥੇ ਇੱਕ ਸ਼ਬਦ ਅਸੀਂ ਗੁਰੂ ਨਾਨਕ ਸਾਹਿਬ ਦਾ ਪੜ੍ਹ ਲਈਏ ਪੂਰਾ ਹੀ ਸ੍ਰੀ ਰਾਗ ਦਾ, ਉਹ ਚਾਰ ਪਦੇ ਨੇ ਉਸ ਸ਼ਲੋਕ ਦੇ। ਗੁਰਮੁਖੋ, ਸਮਾਧੀਆਂ ਲਾਉਣ ਵਾਲਾ ਬੰਦਾ ਕਰੋੜਾਂ ਯੁੱਗ ਸਮਾਧੀ ਲਾ ਲੈ, ਉਹ ਨਾ ਚੰਦਰਮਾ ਦੇਖੇ ਨਾ ਸੂਰਜ ਦੇਖੇ, ਦਿਨ ਰਾਤ ਗਹਿਰੇ ਭੋਰੇ ਵਿੱਚ ਬੈਠਾ ਬੰਦਗੀ ਕਰੀ ਜਾਏ, ਪਰ ਕਰੋੜਾਂ ਸਾਲ ਦੀ ਸਮਾਧੀ ਤੋਂ ਬਾਅਦ ਉਹਦੇ ਕੋਲ ਸਮਰੱਥਾ ਨਹੀਂ ਕਿ ਕਹਿ ਦੇਵੇ ਕਿ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਪਾ ਲਿਆ। ਇੱਕ ਆਦਮੀ ਆਪਣੇ ਪੂਰੇ ਜਿਸਮ ਨੂੰ ਕੋਹ ਸੁੱਟੇ, ਇਹਦੇ ਟੁਕੜੇ ਟੁਕੜੇ ਕਰ ਦੇਵੇ, ਅੱਗ ਵਿੱਚ ਫੂਕ ਦੇਵੇ, ਇਹਨੂੰ ਚੱਕੀ ਵਿੱਚ ਪੀ ਦੇਵੇ, ਇੰਨਾ ਵੱਡਾ ਆਪਾ ਨਿਸ਼ਾਵਰ ਕਰ ਦੇਵੇ, ਪਰ ਉਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਇੱਕ ਕਰਾਮਾਤੀ ਬੰਦਾ ਉੱਡ ਕੇ ਅਸਮਾਨ ਵੀ ਚਲਾ ਜਾਏ ਤੇ ਕਿਸੇ ਨੂੰ ਨਜ਼ਰ ਨਾ ਆਵੇ, ਨਾ ਕੁਝ ਖਾਏ ਤੇ ਨਾ ਕੁਝ ਪੀਏ, ਏਡਾ ਵੱਡਾ ਕਰਾਮਾਤੀ ਬੰਦਾ ਵੀ ਅੰਤ ਨਹੀਂ ਪਾ ਸਕਦਾ। ਜੇਕਰ ਕੋਈ ਵਿਦਵਾਨ ਲੱਖਾਂ ਮਣ ਗ੍ਰੰਥ ਪੜ੍ਹ ਦੇਵੇ, ਕਈ ਲਾਇਬ੍ਰੇਰੀਆਂ 'ਚ ਪੜ੍ਹ ਦੇਵੇ ਉਹ, ਤੇ ਉਹ ਲਿਖਣ ਲੱਗ ਪਵੇ, ਪਾਉਣ ਦੀ ਤਰ੍ਹਾਂ ਤੇਜ਼ ਲਿਖੇ, ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਲੱਖਾਂ ਮਣ ਕਿਤਾਬਾਂ ਪੜ੍ਹ ਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਬਚਨ ਹੈ, ਸ਼ਬਦ ਹੈ, ਅਰਥ ਮੈਂ ਨਹੀਂ ਕਰਨੇ, ਸਿਰਫ ਸ਼ਬਦ ਪੜ੍ਹ ਲੈਂਦੇ ਹਾਂ ਕਿ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ ਸੁਪਨਾ ਸੌਣ ਨਾ ਥਾਉ, ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾਉ, ਕੁਸਾਂ ਕਟੀਆਂ ਵਾਰ ਵਾਰ ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ, ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾਉ। ਪੰਖੀ ਹੋਇ ਕੈ ਜੇ ਭਵਾਂ ਸਹਿ ਅਸਮਾਨੀ ਜਾਊਂ, ਨਦਰੀ ਕਿਸੈ ਨਾ ਆਵੂ, ਨਾ ਕਿਛ ਪੀਆਂ ਨਾ ਖਾਊਂ, ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾਉ। ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਪਾਓ, ਮੱਸੂ ਤੋਟ ਨਾ ਆਵਈ ਲੇਖਣ ਪੌਣ ਚਲਾਓ, ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾਉ। ਸਤਿਗੁਰੂ ਕਹਿੰਦੇ ਨੇ ਮਾਲਕ ਜੀ ਤੂੰ ਤਾਂ ਗਹਿਰਾ ਸਮੁੰਦਰ ਕੈ, ਸਾਡੇ ਚ ਕੀ ਤਾਕਤ ਕਿ ਅਸੀਂ ਤੇਰਾ ਥਾਂ ਪਾ ਸਕੀਏ। ਗੁਰਮੁਖੋ ਇਹ ਗੱਲ ਯਾਦ ਰੱਖਿਓ, ਭਗਤ ਵਿੱਚ ਤੇ ਚੁੰਚ ਗਿਆਨੀ ਵਿੱਚ ਮੈਂ ਸ਼ਬਦ ਵਰਤੇ ਨੇ, ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਜੇ, ਭਾਵੇਂ ਗੱਲ ਦੋਨੋਂ ਪਰਮਾਤਮਾ ਦੀ ਕਰਦੇ ਨੇ, ਪਰ ਆਪ ਕਹੋਗੇ ਅੰਤਰ ਕਿਵੇਂ? ਹਮੇਸ਼ਾ ਖੰਗਤਾਂ ਵਿੱਚ ਬੱਝਾ ਹੋਇਆ ਚੁੰਚ ਗਿਆਨੀ ਉਹ ਦਾਇਰੇ ਵਿੱਚ ਰਹਿ ਕੇ ਕਹਿੰਦਾ ਜੋ ਕੁਝ ਮੈਂ ਕਹਿ ਰਿਹਾ ਉਹ ਆਖਰੀ ਗਿਆਨ ਹੈ, ਪਰ ਭਗਤੀ ਕਰਨ ਵਾਲਾ ਕਹਿੰਦਾ ਪਰਮਾਤਮਾ ਜੋ ਕੁਝ ਮੈਂ ਆਪਣੀ ਜ਼ਬਾਨ ਤੋਂ ਕਹਿ ਰਿਹਾ ਮੇਰੀ ਸੋਝੀ ਹੈ, ਪਰ ਤੇਰੀ ਤਾਂ ਕਹਾਣੀ ਇਸ ਤੋਂ ਬਹੁਤ ਜ਼ਿਆਦਾ ਅੱਗੇ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਥੋੜ੍ਹੀ ਜਿਹੀ ਫਿਰ ਬੇਨਤੀ ਸਮਝਿਓ, ਇੱਕ ਰਾਜਨੀਤਿਕ ਬੰਦਾ ਅਤੇ ਇੱਕ ਰੂਹਾਨੀਅਤ ਬੰਦਾ, ਰੂਹਾਨੀ ਕਮਾਉਣ ਵਾਲਾ ਜੀਵਨ, ਉਹਨਾਂ ਵਿੱਚ ਵੀ ਬੜਾ ਅੰਤਰ ਜੇ। ਰਾਜਨੀਤੀ ਤਾਂ ਕਾਇਮ ਰਹੇਗੀ ਜੇ ਕਿਸੇ ਨੂੰ ਮਾੜਾ ਕਹਾਂਗੇ ਤਾਂ, ਜੇ ਆਪਣੇ ਵਿਰੋਧੀ ਨੂੰ ਮਾੜਾ ਨਾ ਕਿਹਾ ਤਾਂ ਰਾਜਨੀਤਿਕ ਬੰਦਾ ਫੇਲ ਹੋ ਜਾਏਗਾ। ਭਾਵੇਂ ਉਹ ਜਿਤਨੇ ਮਰਜ਼ੀ ਚੰਗੇ ਕੰਮ ਕਰੇ ਉਹਨੂੰ ਇੱਕ ਗੱਲ ਕਹਿਣੀ ਪੈਂਦੀ ਹੈ ਆਹ ਕੁਝ ਕੀਤਾ ਪਰ ਆਹ ਇਹਦੇ ਵਿੱਚ ਕਮਜ਼ੋਰੀ ਹੈ। ਉਹ ਸਫਲ ਤਾਂ ਹੋਵੇਗਾ ਜੇ ਦੂਜੇ ਦੇ ਔਗੁਣਾਂ ਨੂੰ ਨਸ਼ਰ ਕਰੇਗਾ, ਪਰ ਭਗਤ ਤਾਂ ਕਾਮਯਾਬ ਹੋਵੇਗਾ ਲੋਕਾਂ ਦੇ ਔਗੁਣਾਂ 'ਤੇ ਪਰਦੇ ਪਾਏਗਾ ਅਤੇ ਆਪਣੇ ਆਪ ਦੇ ਔਗੁਣ ਪ੍ਰਗਟ ਕਰੇ। ਬਸ ਆਹੀ ਫਰਕ ਜੇ। ਉਹ ਕਦੀ ਨਿੰਦਾ ਨਹੀਂ ਕਿ ਮੈਂ ਚੰਗਾ ਵਾਂ, ਉਹ ਕਹਿੰਦਾ ਨਹੀਂ ਪਰਮਾਤਮਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਕਿ ਇਹ ਰਾਜਨੀਤਿਕ ਬੰਦਾ ਕਹਿ ਸਕੂਗਾ ਹਮ ਨਹੀਂ ਅਸੀਂ ਚੰਗੇ ਨਹੀਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ। ਉਹ ਕਮਾਈ ਵਾਲਾ ਭਗਤ ਕਹਿੰਦਾ ਕਬੀਰ ਸਭ ਤੇ ਖਮ ਬੁਰੇ, ਹਬ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮੈਂ ਬੇਨਤੀ ਕਰਾਂ ਕਿ ਦੇਖੋ ਗਿਆਨੀ ਬੰਦਾ, ਚੁੰਚ ਗਿਆਨੀ ਸ਼ਬਦ ਵਰਤੇ ਹੈ, ਉਹ ਤਾਂ ਕਹਿ ਦੇਗਾ ਮੈਂ ਬਹੁਤ ਕੁਝ ਜਾਣਿਆ, ਪਰ ਭਗਤ ਕਹਿੰਦਾ ਨਹੀਂ। ਹੁਣ ਧੰਨ ਗੁਰੂ ਰਾਮਦਾਸ ਜਿਨ੍ਹਾਂ ਬਾਰੇ ਅਸੀਂ ਪੜ੍ਹਿਆ ਕਿ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਜਿਨ੍ਹਾਂ ਨੂੰ ਸੰਗਤਾਂ ਪਾਰ ਬ੍ਰਹਮ ਕਹਿ ਕੇ ਮੱਥੇ ਟੇਕਦੀਆਂ ਨੇ, ਉਹ ਗੁਰੂ ਰਾਮਦਾਸ ਕਹਿ ਰਹੇ ਨੇ ਵਾਹਿਗੁਰੂ ਜੀ ਇੱਕ ਨਿਮਕ ਜਿਤਨਾ ਨਾਮ ਦੇ ਦੇ ਅਤੇ ਸਮੁੰਦਰ ਹੈ ਸਾਡੀ ਕੋਈ ਖਸਤੀ ਨਹੀਂ ਕਿ ਤੇਰਾ ਅੰਤ ਪਾ ਸਕੀਏ, ਤੇਰਾ ਕਿਸੇ ਨੇ ਥਾਂ ਨਹੀਂ ਪਾਇਆ।
ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ।
ਜਿਹੜੇ ਪਰਮਾਤਮਾ ਦੇ ਸੰਤ ਜਨ ਨੇ, ਬੰਦਗੀ ਕਰਨ ਵਾਲੇ ਗੁਰਮੁਖ ਨੇ, ਜਿਨ੍ਹਾਂ ਨੇ ਪਰਮਾਤਮਾ ਨੂੰ ਜਪਿਆ ਹੈ, ਉਹਨਾਂ ਦੇ ਅੰਦਰ ਗੂੜਾ ਰੰਗ ਚੜ੍ਹ ਗਿਆ। ਚਲੂਲੇ ਦਾ ਅਰਥ ਹੁੰਦਾ ਗੂੜਾ ਰੰਗ, ਜਿਉਂ ਜਿਉਂ ਸਿਮਰਨ ਕਰਦੇ ਨੇ ਤਿਉਂ ਤਿਉਂ ਉਹਨਾਂ ਦੇ ਅੰਦਰ ਪ੍ਰਭੂ ਦਾ ਨਾਮ ਰੰਗ ਚੜ੍ਹਦਾ ਹੈ।
ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਊਤਮ ਪਾਤੀ।
ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੀ ਭਗਤੀ ਕੀਤੀ ਉਹਨਾਂ ਦੀ ਸ਼ੋਭਾ ਬਹੁਤ ਉੱਚੀ ਹੋ ਗਈ। ਜਿਨ੍ਹਾਂ ਨੇ ਦਿਨ ਰਾਤ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਭਗਤ ਜਣਾਂ ਦੀ ਇੱਜ਼ਤ ਬਹੁਤ ਹੋਣ ਲੱਗ ਪਈ। ਇਸ ਤੁਕ ਨੂੰ ਵੀ ਥੋੜ੍ਹਾ ਜਿਹਾ ਅਸੀਂ ਰੋਕ ਕੇ ਵਿਚਾਰ ਲਈਏ ਕਿ ਜਿਹਨੇ ਸਿਮਰਨ ਕੀਤਾ ਉਹਦੀ ਸ਼ੋਭਾ ਸਭ ਤੋਂ ਉੱਚੀ, ਜਿਹਨੇ ਪਰਮਾਤਮਾ ਦੀ ਭਗਤੀ ਕੀਤੀ ਸੱਚ ਇਹ ਵੀ ਉਹ ਸਭ ਤੋਂ ਉੱਤਮ ਸਭ ਤੋਂ ਸ੍ਰੇਸ਼ਟ, ਉਹਦੀ ਇੱਜ਼ਤ ਸਭ ਤੋਂ ਜ਼ਿਆਦਾ ਹੋ ਗਈ। ਯਾਦ ਰੱਖਿਓ ਕਿ ਸਿਮਰਨ ਵਿੱਚ ਇੰਨੀ ਵੱਡੀ ਤਾਕਤ ਹੈ ਕਿ ਜਿਸ ਬੰਦੇ ਨੂੰ ਕੋਈ ਵੀ ਨਾ ਜਾਣਦਾ ਜੇ ਕਿਤੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਵੇ, ਸਿਮਰਨ ਵਿੱਚ ਇੰਨੀ ਸ਼ਕਤੀ ਹੈ ਕਿ ਇੱਕ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਮਹਾਂਪੁਰਖ ਨੂੰ ਪਰਮਾਤਮਾ ਦਾ ਨਾਮ ਸਾਰੀ ਦੁਨੀਆਂ ਵਿੱਚ ਉਜਾਗਰ ਕਰ ਦਿੰਦਾ। ਕਿਵੇਂ ਫਿਰ ਉਹਦੀ ਇੱਜ਼ਤ ਆ ਸੰਸਾਰੀ ਬੰਦਿਆਂ ਵਰਗੀ ਨਹੀਂ? ਪਿਛਲੇ ਦਿਨੀ ਦਾਸ ਇੱਕ ਬੇਨਤੀ ਕੀਤੀ ਹੈ। ਇੱਕ ਪੋਥੀ ਸੀ ਪਰਚੀ ਦਸਵੇਂ ਪਾਤਸ਼ਾਹ ਕੀ, ਉਹਦੇ ਵਿੱਚ ਸਿੱਖ ਇੱਕ ਬੇਨਤੀ ਕਰਦੇ ਨੇ, ਪੁੱਛਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੀ ਸਰਕਾਰ ਨੂੰ ਕਿ ਨਾਮ ਕੀ ਉਪਮਾ ਕਿਆ ਹੈ, ਨਾਮ ਦੀ ਵਡਿਆਈ ਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਘਟਨਾ ਹੈ, ਸੁਣ ਕੇ ਖਾਮੋਸ਼ ਹੋ ਗਏ, ਚੁੱਪ ਕਰ ਗਏ। ਉਹ ਫਿਰ ਪੁੱਛਦੇ ਨੇ ਸੱਚੇ ਪਾਤਸ਼ਾਹ ਕਿ ਇੱਕ ਕਿਰਪਾ ਕਰਕੇ ਦੱਸੋ ਕਿ ਨਾਮ ਦੀ ਵਡਿਆਈ ਕੀ ਹੈ, ਨਾਮ ਦੀ ਉਪਮਾ ਕੀ ਹੈ। ਅਤੇ ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਜੀ ਬੋਲਦੇ ਨੇ, ਕਹਿੰਦੇ ਨੇ ਸਿੱਖੋ, ਤੁਹਾਨੂੰ ਪਤਾ ਹੈ ਕਿ ਕਬੀਰ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਕਿ ਗੰਗਾ ਵਿੱਚ ਜੰਜੀਰਾਂ ਨਾਲ ਜਕੜ ਕੇ ਸੱਟਣ ਦਾ, ਅਤੇ ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਕਿ ਹੱਥ ਪੈਰਾਂ ਨੂੰ ਬੰਨ ਕੇ ਮਸਤ ਹਾਥੀ ਦੇ ਪੈਰਾਂ ਵਿੱਚ ਸੱਟਣ ਦਾ। ਅਤੇ ਅਸੀਂ ਸਾਰੇ ਸ਼ਬਦ ਪੜ੍ਹਨੇ ਕਿ ਗੰਗ ਗੁਸਾਈਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਜਾਂ ਦੂਜਾ ਸ਼ਬਦ ਪੜ੍ਹਨੇ ਆ ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਹਾਥੀ ਦੇ ਪੈਰਾਂ ਵਿੱਚ ਵੀ ਸੱਟਿਆ ਅਤੇ ਗੰਗਾ ਦੀਆਂ ਲਹਿਰਾਂ ਵੀ ਸੱਟਿਆ। ਮਹਾਰਾਜ ਕਹਿੰਦੇ ਨੇ ਸਿੱਖੋ ਦੱਸੋ ਕਿ ਜਿਨ੍ਹਾਂ ਨੇ ਗੰਗਾ ਦੀ ਲਹਿਰ ਵੀ ਸੱਟਿਆ ਉਸ ਬਾਦਸ਼ਾਹ ਦਾ ਨਾਮ ਕੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਨਾਮ ਹੈ। ਕਹਿਣ ਲੱਗੇ ਮਹਾਰਾਜ ਨਹੀਂ। ਕਹਿਣ ਲੱਗੇ ਜਿਸ ਕਾਜ਼ੀ ਦਾ ਜ਼ਿਕਰ ਕਬੀਰ ਸਾਹਿਬ ਕਰਦੇ ਨੇ ਕਿ ਤੀਨ ਬਾਰ ਪਤੀਆ ਕਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ, ਪੁੰਚਰ ਪੋਟ ਲੈ ਲੈ ਨਮਸਕਾਰੇ, ਬੁਝੀ ਨਹੀਂ ਕਾਜ਼ੀ ਅੰਧਿਆਰੇ। ਜਿਸ ਕਾਜ਼ੀ ਸ਼ਬਦ ਦੀ ਵਰਤੋਂ ਕੀਤੀ ਉਸ ਕਾਜ਼ੀ ਦਾ ਨਾਮ ਕੀ ਸੀ। ਕਹਿਣ ਲੱਗੇ ਮਾਲਕ ਜੀ, ਕਾਜ਼ੀ ਸ਼ਬਦ ਆਇਆ ਪਰ ਨਾਮ ਦਾ ਨਹੀਂ ਪਤਾ, ਉਹਦਾ ਨਾਮ ਕੀ। ਕਹਿਣ ਲੱਗੇ ਕਿ ਸ਼ਬਦ ਭਗਤ ਨਾਮਦੇਵ ਦਾ ਹੈ। ਸਤਿਗੁਰੂ ਕਹਿੰਦੇ ਨੇ ਮੰਦਰ 'ਚੋਂ ਧੱਕੇ ਮਾਰੇ ਨੇ ਅਤੇ ਭਗਤ ਜੀ ਨੇ ਕਿਹਾ ਇਹ ਪੰਡੀਆ ਮੋਕੋ ਢੇਡ ਕਹਿਤ ਹੈ। ਉਸ ਪਾਂਡੇ ਦਾ ਨਾਮ ਕੀ ਸੀ ਜਿਹਨੇ ਧੱਕਾ ਮਾਰਿਆ। ਕਹਿੰਦੇ ਨੇ ਮਹਾਰਾਜ ਸ਼ਬਦ ਤਾਂ ਹੈ ਪਰ ਪਾਂਡੇ ਦਾ ਨਾਮ ਨਹੀਂ। ਗੁਰੂ ਸਾਹਿਬ ਨੇ ਕਿਹਾ ਨਾਮਦੇਵ ਦਾ ਇੱਕ ਸ਼ਬਦ ਹੈ, ਸੁਲਤਾਨ ਪੁੱਛੇ ਸੁਣਬੇ ਨਾਮਾ, ਦੇਖੂ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾ। ਉਹ ਸੁਲਤਾਨ ਦਾ ਨਾਮ ਕੀ ਜਿਹਨੇ ਨਾਮਦੇਵ ਨੂੰ ਕਿਹਾ ਮਰੀ ਗਾਂ ਜਿੰਦੀ ਕਰ। ਉਹਨਾਂ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ, ਬਾਦਸ਼ਾਹ ਸ਼ਬਦ ਆਇਆ ਹੈ, ਸੁਲਤਾਨ ਸ਼ਬਦ ਆਇਆ ਹੈ, ਕਾਜੀ ਸ਼ਬਦ ਆਇਆ ਹੈ, ਪਰ ਜਿਨ੍ਹਾਂ ਨੇ ਬੰਨ ਕੇ ਸੱਟਿਆ ਪਤਾ ਨਹੀਂ ਉਹਨਾਂ ਬਾਦਸ਼ਾਹਾਂ ਦਾ ਨਾਮ ਕੀ ਸੀ। ਹੁਣ ਆਮ ਬੰਦੇ ਨੂੰ ਤੇ ਇਹਦਾ ਪਤਾ ਨਹੀਂ ਨਾ, ਕੋਈ ਹਿਸਟਰੀ ਪੜ੍ਹਨ ਵਾਲਾ ਹੋਵੇ ਤੇ ਜਾਏਗਾ ਬਰੀਕੀ 'ਚ ਕਿ ਉਹ ਬਾਦਸ਼ਾਹ ਕਿਹੜਾ ਸੀ। ਪਰ ਮੈਂ ਬੇਨਤੀ ਕਰਾਂ, ਹਜ਼ੂਰ ਨੇ ਮੁਸਕਰਾ ਕੇ ਕਿਹਾ ਜੰਜ਼ੀਰਾਂ ਦਾ ਜ਼ਿਕਰ ਹੈ, ਹਾਥੀ ਦਾ ਜ਼ਿਕਰ ਹੈ, ਸੁਲਤਾਨ ਤੇ ਕਾਜ਼ੀ ਦਾ ਜ਼ਿਕਰ ਹੈ, ਪਰ ਉਹਦੇ ਵਿੱਚ ਸੁਲਤਾਨ ਤੇ ਕਾਜ਼ੀ ਦਾ ਨਾਮ ਨਹੀਂ। ਕਹਿਣ ਲੱਗੇ ਕਬੀਰ ਤੇ ਨਾਮਦੇਵ ਦੇ ਨਾਮ ਤੋਂ ਬੱਚਾ ਬੱਚਾ ਜਾਣੂ ਹੈ, ਪਰ ਜਿਹਨੇ ਤਸ਼ੱਦਦ ਕੀਤਾ ਉਹਦਾ ਨਾਮ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ। ਆ ਜੇ ਨਾਮ ਦੀ ਉਪਮਾ, ਇੱਕ ਕੱਪੜੇ ਬੁਣ ਵਾਲੇ ਦੀ ਜੈ ਜੈਕਾਰ ਤੇ ਇੱਕ ਕੱਪੜੇ ਸੀਣ ਵਾਲੇ ਦੀ ਜੈ ਜੈਕਾਰ ਹੋ ਗਈ ਜਦੋਂ ਅੰਦਰ ਨਾਮ ਵਸ ਗਿਆ। ਇਹ ਨਾਮ ਦੀ ਉਪਮਾ ਹੈ। ਧੰਨ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ ਕਿ ਨੀਚ ਜ਼ਾਤ ਹਰ ਜਪਤਿਆਂ, ਏਦੂ ਵੱਡੀ ਇੱਜ਼ਤ ਕਿਤੇ ਨਹੀਂ ਜਿਹੜੀ ਨਾਮ ਵਿੱਚ ਹੈ। ਨੀਚ ਜ਼ਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੇ, ਕਿਸ਼ਨ ਉਤਰਿਆ ਘਰ ਜਿਸ ਜਾਏ। ਮਹਾਰਾਜ ਜੀ ਨੇ ਕਿਹਾ ਕਿ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਨਾਮ ਦੇ ਪ੍ਰੀਤ ਲੱਗੀ ਕਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਹਾ ਕਿ ਦੇਖੋ ਰਵਿਦਾਸ ਸਾਹਿਬ ਨੇ ਉਹ ਕੀਰਤ ਕਰਦੇ ਨੇ ਪਰਮਾਤਮਾ ਦੀ, ਪਤਤ ਜਾਤ ਵਰਨ ਵੰਡ ਮੁਤਾਬਕ ਉਹਨਾਂ ਦੀ ਜਾਤ ਨੀਵੀਂ ਹੈ, ਪਰ ਨਾਮ ਨੇ ਉਹਨਾਂ ਨੂੰ ਇੰਨੀ ਇੱਜ਼ਤ ਦਿੱਤੀ, ਚਾਰ ਵਰਨ ਪਏ ਪਗ ਆਏ, ਚਾਰੇ ਵਰਨਾਂ ਦੇ ਲੋਕ ਰਵਿਦਾਸ ਜੀ ਦੇ ਚਰਨਾਂ ਵਿੱਚ ਆ ਕੇ ਡਿੱਗ ਪਏ। ਇੱਥੇ ਅਸੀਂ ਰਵਿਦਾਸ ਸਾਹਿਬ ਦੀ ਇੱਕ ਤੁਕ ਲੈ ਕੇ ਇਸ ਸ਼ਬਦ ਦੀ ਸੰਪੰਨਤਾ ਵੱਲ ਤੁਰਾਂਗੇ। ਭਗਤ ਜੀ ਦਾ ਇੱਕ ਬਚਨ ਹੈ ਕਿ ਨਾਗਰ ਜਾਨਾ ਮੇਰੀ ਜ਼ਾਤ ਬਖਿਆਤ ਚਮਾਰੰਗ। ਉਸ ਸ਼ਬਦ ਵਿੱਚ ਇੱਕ ਪ੍ਰਮਾਣ ਉਹਨਾਂ ਦਿੱਤਾ ਰੁੱਖ ਦਾ। ਆ ਬਿਹਾਰ ਵੱਲ ਜਾਓ ਤੇ ਇੱਕ ਤਾੜੀ ਦਾ ਰੁੱਖ ਮਿਲਦਾ ਹੈ। ਉਹ ਤਾੜੀ ਦੇ ਰੁੱਖ ਨੂੰ ਟੱਕ ਲਾ ਦਿੰਦੇ ਨੇ ਤੇ ਨਾਲ ਉਹਦੇ ਭਾਂਡਾ ਬੰਨ ਦਿੰਦੇ ਨੇ, ਉਹਦੇ ਵਿੱਚੋਂ ਰਸ ਚੁੰਮਦਾ ਰਹਿੰਦਾ ਤੇ ਉਹ ਸ਼ਰਾਬ ਵਰਗਾ ਨਸ਼ਾ ਹੁੰਦਾ, ਉਹ ਨਸ਼ੀਲਾ ਹੈ। ਤੇ ਉਹਦੇ ਨਸ਼ੇ ਕਰਕੇ ਤਾੜੀ ਦੇ ਰੁੱਖ ਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ ਕਿਉਂਕਿ ਇਹਦੇ ਵਿੱਚੋਂ ਨਸ਼ਾ ਸਿੰਮਦਾ, ਇਹ ਅਪਵਿੱਤਰ ਹੈ, ਇਹ ਚੰਗਾ ਨਹੀਂ। ਪਰ ਉਸੇ ਰੁੱਖ ਨੂੰ ਜਦੋਂ ਕਾਗਜ਼ ਬਣਾ ਦਿੱਤਾ ਜਾਏ ਉਹਦਾ ਤੇ ਉਸ ਕਾਗਜ਼ ਉੱਤੇ ਵਾਹਿਗੁਰੂ ਲਿਖ ਦਿੱਤਾ ਜਾਏ, ਉਸ ਕਾਗਜ਼ ਉੱਤੇ ਰਾਮ ਨਾਮ ਲਿਖ ਦਿੱਤਾ ਜਾਏ ਤੇ ਭਗਤ ਰਵਿਦਾਸ ਕਹਿੰਦੇ ਨੇ ਤਾੜੀ ਦਾ ਰੁੱਖ ਹੈ ਨਸ਼ਾ ਕੱਢਦਾ ਉਹ ਅਪਵਿੱਤਰ ਹੈ ਚੰਗਾ ਨਹੀਂ ਪਰ ਜਦੋਂ ਉਹਦੇ ਕਾਗਜ਼ਾਂ ਤੇ ਨਾਮ ਲਿਖੋਗੇ ਤੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਵੀ ਲੋਕ ਮੱਥਾ ਟੇਕਦੇ ਨੇ ਵਾਹਿਗੁਰੂ ਹੈ ਤਾਂ ਲੋਕੀ ਮੈਨੂੰ ਚਮੜੇ ਦਾ ਕੰਮ ਕਰਨ ਵਾਲਾ ਕਹਿੰਦੇ ਪਰ ਅੱਜ ਵੱਡੇ ਵੱਡੇ ਵਿਦਵਾਨ ਬ੍ਰਾਹਮਣ ਪੰਡਿਤ ਚਰਨਾਂ 'ਚ ਝੋਕੇ ਮੱਥਾ ਟੇਕਦੇ ਨੇ ਇਹ ਮੇਰੇ ਕਰਕੇ ਨਹੀਂ ਇਹ ਇਸ ਕਰਕੇ ਰਵਿਦਾਸ ਦੇ ਸੀਨੇ ਵਿੱਚ ਤੇਰਾ ਨਾਮ ਲਿਖਿਆ ਗਿਆ ਇਹ ਤੇਰੇ ਨਾਮ ਦੀ ਬਖਸ਼ਿਸ਼ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਭਗਤ ਜੀ ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਗਿਆ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰਗ ਭਗਤ ਭਗੌਤ ਲਿਖੀਐ ਤੈ ਉਪਰੈ ਪੂਜੀਐ ਕਰ ਨਮਸਕਾਰੰਗ ਮੇਰੀ ਜਾਤ ਕੁੱਟ ਵੰਡ ਲਾਂ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ ਮੈਂ ਸਿਰਫ ਇੱਕ ਬੇਨਤੀ ਕਰਨ ਲੱਗਾ ਗੁਰੂ ਰਾਮਦਾਸ ਕਹਿੰਦੇ ਨੇ ਵਾਹਿਗੁਰੂ ਜੀ ਜਿਨ੍ਹਾਂ ਨੇ ਤੇਰੀ ਭਗਤੀ ਕੀਤੀ ਸੰਤ ਜਨਾਂ ਨੇ ਉਹਨਾਂ ਦੇ ਚੋਲੇ ਗੂੜੇ ਰੰਗ ਵਿੱਚ ਰੰਗੇ ਗਏ ਜਿਨ੍ਹਾਂ ਭਗਤੀ ਕੀਤੀ ਉਹ ਸਭ ਦੀ ਸ਼ੋਭਾ ਹੋਈ ਉਹ ਉੱਤਮ ਹੋ ਗਏ ਵੇਖੋ ਅਸੀਂ ਜੇ ਸਿੱਖਾਂ ਵਿੱਚ ਦੇਖੀਏ ਨਾ ਆਪਣੀ ਹਿਸਟਰੀ ਨੂੰ ਦੇਖੋ ਆਪਾਂ 1469 ਤੋਂ ਲੈ ਕੇ ਅਤੇ ਅੱਜ ਤੱਕ ਦੀ ਪੂਰੀ ਹਿਸਟਰੀ ਪੜ੍ਹ ਲਈਏ ਯਾਦ ਰੱਖਿਓ ਕਈ ਵਾਰੀ ਢਹਿੰਦੀ ਕਲਾ ਆਈ ਜ਼ਰੂਰ ਪਰ ਸੱਚਾਈ ਹਮੇਸ਼ਾ ਸਿਧਾਂਤ ਦੀ ਅਤੇ ਬੰਦਗੀ ਦੀ ਹੋਈ ਹੈ ਅਸੀਂ ਰੋਜ਼ ਅਰਦਾਸ ਸੁਣਦੇ ਹਾਂ ਗੁਰੂ ਰਾਮਦਾਸ ਦੇ ਦਰ ਤੋਂ ਤੁਸੀਂ ਦੱਸੋ ਕਿ ਪਤਾ ਨਹੀਂ ਕਿੰਨੇ ਕੁ ਅਰਬਪਤੀ ਸਿੱਖ ਹੋ ਚੁੱਕੇ ਨੇ ਹੁਣ ਤੱਕ ਕਿਸੇ ਅਰਬਪਤੀ ਦਾ ਨਾਮ ਰੋਜ਼ ਅਰਦਾਸ ਵਿੱਚ ਆਉਂਦਾ ਕਦੀ ਨਹੀਂ ਆਇਆ ਇੱਥੋਂ ਤੱਕ ਸਿੱਖ ਰਾਜੇ ਮਹਾਰਾਜੇ ਹੋਏ ਨੇ ਪਰ ਅਰਦਾਸ ਵਿੱਚ ਕਿਸੇ ਸਿੱਖ ਰਾਜੇ ਮਹਾਰਾਜੇ ਦਾ ਨਾਮ ਤੁਸੀਂ ਸੁਣਿਆ ਕਿੰਨੇ ਕੁ ਸਕੋਲਰ ਹੋ ਚੁੱਕੇ ਹੋਣਗੇ ਕਦੀ ਉਹਦਾ ਨਾਮ ਉਹਨਾਂ ਦਾ ਸੁਣਿਆ ਕਿੰਨੇ ਕੁ ਰਾਜਨੀਤਿਕ ਬੰਦੇ ਆਪਣੀ ਧੌਂਸ ਨਾਲ ਬਹੁਤ ਕੁਝ ਕਰਦੇ ਰਹੇ ਪਰ ਕਦੀ ਅਰਦਾਸ ਵਿੱਚ ਉਹਨਾਂ ਦਾ ਨਾਮ ਸੁਣਿਆ ਕਿੰਨਾ ਦਾ ਨਾਮ ਅਸੀਂ ਰੋਜ਼ ਲੈਂਦੇ ਹਾਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇੱਥੇ ਅਰਬਪਤੀਆਂ ਦੇ ਧਨ ਦਾ ਧਿਆਨ ਨਹੀਂ ਯਾਦ ਰੱਖਿਓ ਇੱਥੇ ਰਾਜਿਆਂ ਮਹਾਰਾਜਿਆਂ ਦੀਆਂ ਪਦਵੀਆਂ ਦਾ ਧਿਆਨ ਨਹੀਂ ਲੋਕ ਰੋਜ਼ ਸੜਕਾਂ 'ਤੇ ਮਰਦੇ ਪਏ ਨੇ ਪਰ ਯਾਦ ਤਾਂ ਅਸੀਂ ਵੀ ਉਹਨਾਂ ਨੂੰ ਕਰਨੇ ਹਾਂ ਜਿਹੜੇ ਅਖੀਰ ਮੌਤ ਨੂੰ ਸਵੀਕਾਰ ਕਰ ਗਏ ਆਮ ਮੌਤ ਮਰਨ ਵਾਲੇ ਨਹੀਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਿਖਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿਰ ਦੇ ਦਿੱਤੇ ਪਰ ਸਿਰ ਝੁਕਾਏ ਨਹੀਂ ਦੇਹ ਦੇ ਦਿੱਤੀ ਪਰ ਧਰਮ ਜਾਣ ਨਹੀਂ ਦਿੱਤਾ ਖੋਪੜੀ ਦੇ ਦਿੱਤੀ ਪਰ ਕੇਸ ਨਹੀਂ ਕੱਟਣ ਦਿੱਤੇ ਅਸੀਂ ਉਹਨਾਂ ਦੀਆਂ ਕਮਾਈਆਂ ਦਾ ਧਿਆਨ ਧਰਨੇ ਆ ਜਿਨ੍ਹਾਂ ਨੇ ਬੰਦਗੀ ਕੀਤੀ ਗੁਰਮੁਖੋ ਉਹਨਾਂ ਦੀ ਸ਼ੋਭਾ ਉੱਚੀ ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਹੈ
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ
ਵਾਹਿਗੁਰੂ ਤੂੰ ਆਪ ਹੀ ਮਾਲਕ ਹੈ ਤੇ ਆਪ ਹੀ ਚੇਲਾ ਬਣ ਜਾਂਦਾ ਸਾਡੀ ਕੀ ਸਮਰੱਥਾ ਹੈ ਕਿ ਤੈਨੂੰ ਮਿਲ ਸਕੀਏ ਤੂੰ ਆਪ ਹੀ ਵਸੀਲੇ ਬਣਾਉਂਦਾ ਕਿ ਜਿਸ ਵਸੀਲੇ ਜਿਸ ਭਾਂਤੀ ਜਿਸ ਤਰੀਕੇ ਨਾਲ ਜਗਿਆਸੂ ਤੇਰੇ ਵਿੱਚ ਅਭੇਦ ਹੋ ਸਕੇ
ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਤੀ
ਸਤਿਗੁਰੂ ਗੁਰੂ ਰਾਮਦਾਸ ਅੰਤ ਖੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਦਾਸ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਇੱਕ ਕਿਰਪਾ ਕਰੋ ਤੁਸੀਂ ਆਪਣੇ ਭਗਤਾਂ ਦੀ ਲਾਜ ਰੱਖ ਦੇਖੋ ਤੁਸੀਂ ਆਪਣੇ ਸੇਵਕਾਂ ਦੀ ਲਾਜ ਰੱਖ ਦੇਖੋ ਤੁਸੀਂ ਆਪਣੇ ਇਬਾਦਤ ਕਰਨ ਵਾਲਿਆਂ ਦੀ ਲਾਜ ਰੱਖ ਦਿਓ ਤੁਹਾਡੇ ਚਰਨਾਂ ਵਿੱਚ ਆਏ ਹਾਂ ਮਿਹਰ ਕਰੋ ਤਰਸ ਕਰੋ ਸਾਡੀ ਲਾਜ ਰੱਖ ਲਵੋ ਅਤੇ ਵਾਹਿਗੁਰੂ ਦਾ ਇੱਕ ਬਿਰਧ ਹੈ ਕਿ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਹ ਇੱਜ਼ਤ ਰੱਖਦਾ ਭਗਤਾਂ ਦੀ, ਉਹ ਪਰਦੇ ਢੱਕਦਾ ਹੈ ਭਗਤਾਂ ਦੇ, ਉਹ ਸਿਰ 'ਤੇ ਛਤਰ ਝੁਲਾਉਂਦਾ ਹੈ ਭਗਤਾਂ ਦੇ, ਉਹ ਜੈ ਜੈਕਾਰ ਕਰਾਉਂਦਾ ਹੈ ਭਗਤਾਂ ਦੀ। ਅਤੇ ਸੱਚ ਇਹ ਵੇ ਕਿ ਜਦੋਂ ਭਗਤ ਦੁਨੀਆਂ ਤੋਂ ਤੁਰਦਾ, ਇਕੱਲਾ ਇੱਕ ਪਿੰਡ ਨਹੀਂ ਜਾਣਦਾ, ਚੱਲਿਆ ਪੱਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਉਂ ਲੋਕ ਸੁਣਾਏ ਸੀ। ਅੱਜ ਦੇ ਸਾਰੇ ਸ਼ਬਦ ਦਾ ਤੱਤ ਭਾਵੇ ਨਾ ਕੁਝੇ ਗੁਰਮੁਖੋ, ਹੁਕਮਨਾਮੇ ਦਾ ਮਤਲਬ ਇਹ ਹੁੰਦਾ ਵੀ ਜੋ ਬਾਬਾ ਜੀ ਨੇ ਕਿਹਾ ਉਹ ਸਾਨੂੰ ਉਪਦੇਸ਼ ਕੀ ਦਿੱਤਾ, ਕਿਤੇ ਚਾਤਰਕ ਦੀ ਤਰ੍ਹਾਂ ਵਿਲਕਣ ਦੀ ਜਾਚ ਆ ਜਾਏ, ਅਤੇ ਵਿਲਕੇਗਾ ਉਹ ਹੀ ਜਿਹੜਾ ਦਰਿਆਵਾਂ ਖੂਹਾਂ ਅਤੇ ਨਦੀਆਂ ਨਾਲਿਆਂ ਦੇ ਪਾਣੀਆਂ ਨੂੰ ਛੱਡੇਗਾ, ਅਤੇ ਜਿਹੜਾ ਥਾਂ 'ਤੇ ਚੁੰਝਾ ਮਾਰੀ ਜਾ ਉਹਦੇ ਅੰਦਰ ਵਿਲਕ ਕਿੱਥੇ ਪੈਦਾ ਹੋਣੀ। ਜਿਹੜਾ ਇੱਕ ਬੂੰਦ 'ਤੇ ਭਰੋਸਾ ਰੱਖੇਗਾ। ਦੂਸਰੀ ਬੇਨਤੀ ਕਿ ਇੱਕ ਨਿਮਕ ਜਿਤਨਾ ਸਮਾਂ ਨਾਮ ਤੋਂ ਬਿਨਾਂ ਨਾ ਰਹਿ ਸਕੇ ਕੋਈ। ਤੀਸਰੀ ਬੇਨਤੀ ਕਿ ਵਾਹਿਗੁਰੂ ਦਾ ਸਿਮਰਨ ਕਰੇ ਪਰ ਅੰਤ ਪਾਉਣ ਵਾਲੇ ਪਾਸੇ ਮਤ ਤੁਰੇ। ਚੌਥੀ ਬੇਨਤੀ ਕਿ ਜਿੰਨਾ ਜਪਿਆ ਉਹਨਾਂ ਦੀ ਜੈ ਜੈਕਾਰ ਹੈ। ਅਤੇ ਪੰਜਵਾਂ ਅਖੀਰ ਵਿੱਚ ਵਾਹਿਗੁਰੂ ਜੀ ਕਿਰਪਾ ਕਰੋ, ਆਪਣੇ ਭਗਤਾਂ ਦੀ ਲਾਜ ਰੱਖ ਲਓ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਅੱਜ ਸਵੀਕਾਰ ਕਰਨੀਆਂ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਭੁੱਲਾਂ ਚਿਤਾਰਿਓ ਨਾ, ਪਰ ਭੁੱਲਾਂ ਲਈ ਅਰਦਾਸ ਕਰਿਓ ਮਾਲਕ ਜੀ ਮਤ ਸਮਤ ਬਖਸ਼ੇ, ਗੁਰਬਾਣੀ ਕੰਠ ਕਰਨ ਦੀ ਦਾਤ ਸਤਿਗੁਰੂ ਝੋਲੀ ਵਿੱਚ ਪਾ ਦੇਵੇ, ਕਿਉਂਕਿ ਸਤਿਗੁਰੂ ਦੇ ਸ਼ਬਦ ਦਾ ਕੋਈ ਅੰਤ ਨਹੀਂ। ਆਓ ਅਖੀਰ ਵਾਲੀਆਂ ਤੁਕਾਂ ਪੜ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕਰੀਏ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਾਤੀ, ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਪਗਾਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।